ਪਿਆਰੇ ਰੰਗ ਨਾ ਲਹਿ ਸਪਾਗਾ, ਹਰੇ ਰੰਗ ਨਾ ਲਹਿ ਸਪਾਗਾ, ਹਰੇ ਰੰਗ ਨਾ ਲਹਿ ਸਪਾਗਾ, ਹਰੇ ਰੰਗ ਨਾ ਲਹਿ ਸਪਾਗਾ।
ਆ ਲਾਈਨ ਜੋ ਸ਼ਬਦ ਪਿਛਲਾ ਸੀ ਚੱਲਦਾ ਰੱਖਿਆ ਸੀ ਉਹਦਾ ਪੰਨਾ ਸੀ 985 ਗੁਰੂ ਰਾਮਦਾਸ ਸਾਹਿਬ ਜੀ ਦੇ ਮਹੱਲੇ ਚੌਥੇ ਦੇ ਦਰਸ਼ਨ ਅਸੀਂ ਸ਼ਬਦ ਰਾਹੀਂ ਕਰ ਰਹੇ ਹਾਂ। 985 ਪੰਨੇ ਦੇ ਉੱਤੇ ਅਸੀਂ ਇਹ ਸ਼ਬਦ ਦੀਆਂ ਅਖੀਰਲੀਆਂ ਲਾਈਨਾਂ ਪਹਿਲਾਂ ਲਈਆਂ ਹੈ ਰੰਗ ਵਾਲੀਆਂ, ਕਿਉਂਕਿ ਹੋਲੀ ਤੇ ਹੋਲੇ ਮਹੱਲੇ ਦਾ ਜੋ ਅਸੀਂ ਤੰਦ ਕੱਤੀ ਆ ਰਹੇ ਹਾਂ, ਕਿੰਨੀਆਂ ਟੇਪਾਂ ਅਜੀਬ ਹੋਲੇ ਮਹੱਲੇ ਵਾਲੇ ਦਿਨ ਦਿੱਲੀ 'ਚ ਅਸੀਂ ਇਹ ਸ਼ੁਰੂ ਕੀਤੀ ਚੀਜ਼, ਔਰ ਸੰਗਤਾਂ ਨਾਲ ਹੁਕਮ ਦੇ ਕੇ ਪ੍ਰਕਰਨ ਬਣਾਇਆ, ਇਹ ਪਹਿਲਾਂ ਕਦੀ ਨਹੀਂ ਚੀਜ਼ ਬਣੀ। ਸਾਨੂੰ ਇਹ ਦੱਸੋ ਵੀ ਸਿੱਖਾਂ ਨੂੰ ਹੋਲੀ ਖੇਡਣੀ ਚਾਹੀਦੀ ਹੈ, ਔਰ ਹੋਲੇ ਮਹੱਲੇ ਦਾ ਮਤਲਬ ਕੀ ਹੈ, ਕਿਉਂ ਇਹ ਚੱਲਿਆ ਸਾਰਾ ਕੁਛ, ਅਸੀਂ ਇਹਨਾਂ ਦੀ ਟੇਪਾਂ ਨਾਲ ਔਰ ਸ਼ਬਦਾਂ ਦੀ ਬੈਕ ਬੋਨ ਨਾਲ ਅਸੀਂ ਇਹਨੂੰ ਖੜਾ ਕਰ ਰਹੇ ਹਾਂ ਵੀ ਸਿੱਖ ਨੂੰ ਹੋਲੀ ਨਹੀਂ ਮਨਾਉਣੀ ਚਾਹੀਦੀ ਬਾਹਰਲੇ ਰੰਗ ਨਾਲ। ਅੰਦਰਲਾ ਰੰਗ ਹੈ ਸਾਡਾ, ਜਿਹੜਾ ਰੰਗ ਅੰਦਰਲੀ ਸੂਖਸ਼ਮ ਕਾਇਆ ਜਿਹੜੀ ਮਰਨ ਤੋਂ ਬਾਅਦ ਬਾਹਰ ਜਾਂਦੀ ਹੈ, ਅੱਗੇ ਜਾਂਦੀ ਹੈ, ਔਰ ਜਿਹੜੀ ਆਹ ਕਾਇਆ ਜਿਹਨੂੰ ਸਾੜ ਦਿੱਤਾ ਜਾਂਦਾ ਸਿੜੀ ਦੇ ਉੱਤੇ ਰੱਖ ਕੇ, ਇਸ ਤੇ ਰੰਗ ਨਹੀਂ ਚੜਦਾ। ਜਿਹੜਾ ਵੀ ਰੰਗ ਦੱਸਿਆ ਹੋਊਗਾ ਉਹ ਅੰਦਰਲੀ ਸੂਖਸ਼ਮ ਕਾਇਆ ਚਮਕੀਲੀ ਹੋ ਜਾਂਦੀ ਔਰ ਉੱਥੇ ਜਾ ਕੇ ਉਹਨੂੰ ਦਰਗਾਹ 'ਚ ਵੈਲਕਮ ਹੁੰਦੀ ਹੈ ਔਰ ਉਹਨੂੰ ਕਹਿੰਦੇ ਆਓ ਜੀ ਜੀ ਆਇਆਂ ਨੂੰ। ਪਰ ਜਿਨ੍ਹਾਂ ਦੀ ਕਾਇਆ ਅੰਦਰ ਰੰਗ ਨਹੀਂ ਚੜਿਆ ਹੁੰਦਾ ਉਹਨਾਂ ਨੂੰ ਉੱਥੇ ਰੇਰੇ ਹੁੰਦੀ ਹੈ। ਉਹ ਰੂਹ ਜਿਸ ਵੇਲੇ ਉੱਥੇ ਜਾਂਦੀ ਹੈ ਤੋ ਰਾਰਾ ਰੰਗੋ ਯਾਮਨ ਆਪਣਾ, ਹਰੇ ਹਰੇ ਨਾਮ ਜਪੋ ਜਪ ਰਸਨਾ, ਰੇਰੇ ਦਰਗਾਹ ਕਹੇ ਨ ਕੋਊ, ਆਓ ਬੈਠ ਆਦਰ ਸ਼ੁਭ ਦਿਓ। ਉਹਨਾਂ ਨੂੰ ਸ਼ੁਭ ਆਦਰ ਵੈਲਕਮ ਹੁੰਦੀ ਹੈ ਆਓ ਜੀ ਜੀ ਆਇਆਂ ਨੂੰ, ਉਸ ਕਾਇਆ ਨੂੰ। ਪਰ ਜਿੰਨੇ ਨਾਮ ਜਪ ਜਪ ਕੇ ਰੰਗ ਨਹੀਂ ਚੜਾਇਆ ਹੁੰਦਾ, ਬਾਹਰਲੀ ਜਿੰਨੀ ਮਰਜ਼ੀ ਸੁੰਦਰ ਕਾਇਆ ਹੋਵੇ ਉਹਦੀ ਉੱਥੇ ਕੀਮਤ ਨਹੀਂ ਪੈਂਦੀ। ਤਦੇ ਬੜੇ ਬੜੇ ਸ਼ਾਇਰਾਂ ਨੇ ਲਿਖਿਆ ਹੈ, ਸੀਰਤ ਕੇ ਹਮ ਗੁਲਾਮ ਹੈ, ਸੂਰਤ ਹੋਈ ਤੋ ਕਿਆ, ਨਸ਼ਵੋ ਨਵਾ ਮਿੱਟੀ ਕੀ ਮੂਰਤ ਹੋਈ ਤੋ ਕਿਆ। ਜਿਹੜੀ ਅੰਦਰਲੀਆਂ ਆਦਤਾਂ ਅੰਦਰਲੇ ਗੁਣ ਹੈ ਬੰਦੇ ਦੇ ਉਹਦੇ ਅਸੀਂ ਮੰਨਦੇ ਹਾਂ, ਬਾਹਰਲਾ ਜਿੰਨਾ ਮਰਜ਼ੀ ਕੋਈ ਬੰਦਾ ਸੋਹਣਾ ਹੋਵੇ ਜਾਂ ਸਾਰਾ ਹੋਵੇ, ਸੀਰਤ ਆਦਤ ਤੇ ਗੁਣਾਂ ਦੇ ਅਸੀਂ ਗੁਲਾਮ ਹੈ। ਸੀਰਤ ਕੇ ਹਮ ਗੁਲਾਮ ਹੈ, ਸੂਰਤ ਹੋਈ ਤੋ ਕਿਆ, ਨਸ਼ਵੋ ਨਵਾ ਮਿੱਟੀ ਕੀ ਮੂਰਤ ਹੋਈ ਤੋ ਕਿਆ। ਤੋ ਬਾਹਰਲੀ ਕਾਇਆ ਨੂੰ ਸਵਾਰਨਾ ਔਰ ਬਾਹਰਲੀ ਕਾਇਆ ਲਈ ਸਾਰੀ ਉਮਰ ਫਿਕਰ ਕਰਨਾ ਔਰ ਸਿੱਖ ਦਾ ਇਹਨਾਂ ਸ਼ਬਦਾਂ ਰਾਹੀਂ ਭੈ ਖਾ ਕੇ ਅੰਦਰਲੀ ਕਾਇਆ ਦਾ ਕੱਖ ਨਾ ਸਵਾਰਨਾ, ਮਰਨ ਤੋਂ ਬਾਅਦ ਉਹ ਧਾਈਆਂ ਦੇ ਕੇ ਰੋਂਦਾ ਹੈ ਕਿ ਮੈਂ ਆਪਣਾ ਜਿਹੜਾ ਅਸਲ ਸਰੀਰ ਅੰਦਰਲਾ ਨਾਲ ਜਾਣਾ ਸੀ ਉਹਨੂੰ ਮੈਂ ਐਡਾ ਬਦਸ਼ਕਲ ਕੀਤਾ ਹੈ, ਕਈ ਜਿੱਤਾ ਮੋਹ ਪ੍ਰੀਤ ਸਵਾਦ, ਸਭੋ ਕਾਲਖ ਦਾਗਾ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗੇ ਵੈਸਣ ਨਾਹੀਂ ਜਾਏ, ਗੁਰੂ ਨਾਨਕ ਦੀ ਬਾਣੀ। ਇਸ ਕਰਕੇ ਅਸੀਂ ਅੰਦਰਲੀ ਕਾਇਆ ਦਾ ਰੰਗ ਔਰ ਅਸੀਂ ਉਹ ਲਾਈਨ ਫੜੀ ਹੈ ਸ਼ਬਦ ਦੀ ਕਿ ਮੈਂ ਐਡਾ ਲੱਕੀ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦਾ ਵੀ ਮੈਂ ਅੰਦਰਲੀ ਕਾਇਆ ਦਾ ਰੰਗ ਚੜਾ ਲਿਆ, ਮੈਂ ਸੁਭਾਗਾ, ਮੇਰੇ ਐਡੇ ਸ਼ੁਭ ਭਾਗ ਹੈ, ਮੈਂ ਆਪਣੇ ਗੁਰੂਆਂ ਦੀ ਬਾਣੀ ਜਾਂ ਆਪਣੇ ਇਸ ਨਾਮ ਜਪਣ ਦੇ ਰਾਸਤੇ ਤੇ ਪੈ ਕੇ ਮੈਂ ਆਪਣੀ ਕਾਇਆ ਸੁਭਾਗੀ ਬਣਾ ਲਈ ਔਰ ਇਹ ਰੰਗ ਜਿਹੜਾ ਹੈ ਇਹਦਾ ਨਹੀਂ ਲੱਥਣਾ ਔਰ ਇਸ ਕਾਇਆ ਨੂੰ ਕਈ ਵਾਰੀ ਫੇਰ ਹੁਕਮ ਦੇ ਅੰਦਰ ਜੇ ਮੈਂ ਮਾਨਸ ਜਨਮ ਮੁੜ ਕੇ ਦੁਨੀਆਂ ਚ ਆ ਗਿਆ ਔਰ ਕਈ ਵਾਰੀ ਮੈਨੂੰ ਬਾਹਰਲੀ ਬਾਡੀ ਮਿਲੇਗੀ ਪਰ ਅੰਦਰਲੀ ਬਾਡੀ ਦਾ ਰੰਗ ਨਹੀਂ ਲੱਥੇਗਾ। ਇਹ ਇਹਦਾ ਥੀਸਿਸ ਹੈ ਵੀ ਮਰਨ ਤੋਂ ਬਾਅਦ ਜਿਹੜੀਆਂ ਰੰਗੀਆਂ ਕਾਇਆ ਹੁੰਦੀਆਂ ਉਹ ਫੇਰ ਹੁਕਮ ਚ ਆਉਂਦੀਆਂ ਪਰ ਬਾਹਰਲੀ ਬਾਡੀ ਦੀ ਸ਼ਕਲ ਬਦਲ ਜਾਂਦੀ ਹੈ, ਅੰਦਰ ਉਹਨਾਂ ਦੀ ਉਹ ਹੀ ਬਿਰਤੀ ਔਰ ਉਹ ਹੀ ਉਹਨਾਂ ਦੀ ਕਲਾ ਹੁੰਦੀ ਹੈ ਔਰ ਉਹ ਹੈ ਅੰਦਰਲੀ ਸੂਖਸ਼ਮ ਕਾਇਆ ਉਹਨਾਂ ਦੀ ਸੁਭਾਗਾ ਹੁੰਦੀ ਹੈ, ਸੁਭਾਗੀ ਹੁੰਦੀ ਹੈ, ਭਾਗਾਂ ਭਰੇ ਉਹ ਰੋਗ। ਤੇ ਉਹ ਕਹਿੰਦੇ ਆ ਵੀ ਬਾਹਰਲੀ ਕਾਇਆ ਜਿੰਨੀ ਵਾਰੀ ਮਰਜ਼ੀ ਮੇਰਾ ਜਿਸਮ ਬਦਲਿਆ, ਜਿਸ ਵਾਰੀ ਮਰਜ਼ੀ ਇਹਨੂੰ ਜੋ ਸਜ਼ਾ ਦੇ ਦਿਓ ਬਾਹਰਲੇ ਜਿਸਮ ਨੂੰ ਚੀਰ ਫਾੜ ਲਓ, ਪਰ ਬਾਹਰਲਾ ਕੱਪੜਾ ਹੈ ਮੇਰਾ ਏ ਤੋ ਕਾਇਆ ਕਾ ਪਰ ਚੀਰ ਬਫਾਰੇ ਕਾਇਆ ਕਾ ਪਰ ਚੀਰ ਬਫਾਰੇ ਹਰੇ ਰੰਗ ਨਾ ਲਹਿ ਸੁਭਾਗਾ ਹਰੇ ਰੰਗ ਨਾ ਲਹਿ ਸੁਭਾਗਾ ਹਰ ਰੰਗ ਨਾਲ ਹੈ ਸੁਪਾਗਾ ਹਰ ਰੰਗ ਨਾਲ ਹੈ ਸੁਪਾਗਾ ਕਾਇਆ ਕਾ ਪਰ ਚੀਰ ਬਫਾਰੇ ਕਾਇਆ ਕਾ ਪਰ ਚੀਰ ਬਫਾਰੇ ਇਹ ਕਾਹਦੇ ਨਾਲ ਹੋਏਗਾ ਆਓ ਸ਼ਬਦ ਦੇ ਦਰਸ਼ਨ ਸ਼ੁਰੂ ਤੋਂ ਦੇਖ ਦੇਖ ਕੇ ਪੜੀਏ ਔਰ ਪਹਿਲੀ ਲਾਈਨ ਤੋਂ ਇਹ ਕੰਮ ਸ਼ੁਰੂ ਹੋਇਆ ਪਹਿਲੀ ਲਾਈਨ ਹੈ ਮੇਰਾ ਮਨ ਰਾਮ ਨਾਮੇ ਰਸਿਲਾਗਾ ਮੇਰਾ ਮਨ ਰਾਮ ਨਾਮੇ ਰਸਿਲਾਗਾ ਆਹ ਸਿਆਰੀ ਬੁਲਾਉਣੀ ਪੈਣੀ ਹੈ ਸ਼ਬਦ ਤੁਹਾਡੇ ਹੱਥਾਂ ਚ ਤਾਂ ਦੇ ਦਿੱਤਾ ਨਾਮ ਨੀ ਲਿਖਿਆ ਮੰਮੇ ਨੂੰ ਸਿਹਾਰੀ ਹੈ ਨਾਮੇ ਇਹ ਕਹਿੰਦੀ ਜੀ ਇਹਦਾ ਬੁਲਾਉਣੀ ਚਾਹੀਦੀ ਨਾਮ ਆਮ ਖੰਡ ਪਾਠ ਸਾਰੀ ਸਾਰਾ ਪੰਥ ਸਾਡੇ ਦੁਆਲੇ ਹੋ ਗਿਆ ਅਮੈਰੀਕਾ ਚ ਆਣ ਕੇ ਉਹਨਾਂ ਨੇ ਕਿਹਾ ਜੀ ਤੁਸੀਂ ਸਿਹਾਰੀ ਕਿਉਂ ਬੁਲਾਉਂਦੇ ਹੋ ਸਾਡੇ ਇਹਨਾਂ ਬੰਦਿਆਂ ਨੇ ਸਾਥੀਆਂ ਨੇ ਕਿਹਾ ਜੀ ਸਿਹਾਰੀ ਨਾਲ ਬੁਲਾਵਾਂਗੇ ਤੇ ਉਹ ਤੇ ਲਿਖੀ ਹੈ ਸਾਡੀ ਸਿਹਾਰੀ ਗੁੰਗੀ ਹੈ ਤੇ ਮਹਾਰਾਜ ਨਾਲ ਲਾਈ ਕਿਉਂ ਕਹਿੰਦੇ ਨਹੀਂ ਇਹਨੂੰ ਨੀ ਬੁਲਾਉਣਾ ਖੰਡ ਪਾਠ ਟਾਈਮ ਸਿਰ ਭੋਗ ਨੀ ਪੈਣਾ ਰਫਤਾਰ ਸਾਡੀ ਘੱਟ ਹੋ ਜਾਣੀ ਸਾਡੇ ਬੰਦੇ ਨੇ ਕਿਹਾ ਤੂੰ ਗੱਡੀ ਚੜ੍ਹਨਾ ਭਾਵੇਂ ਸਾਲ ਬਾਅਦ ਭੋਗ ਪਏ ਪਾਠ ਆ ਗਿਆਨ ਐਵੇਂ ਉਹ ਵੀ ਸਤਿਕਾਰ ਕਰਦੇ ਆ ਬਾਣੀ ਦਾ ਸਾਰਾ ਲੇਕਿਨ ਅਗਿਆਨਤਾ ਦੇ ਵਿੱਚ ਐਸੀ ਅਵੱਗਿਆ ਹੋ ਰਹੀ ਹੈ ਸਾਨੂੰ ਜੇ ਨਾਮੇ ਨਾ ਕਹਾਂਗੇ ਤੇ ਉਸ ਘਰ ਦੇ ਵਿੱਚ ਅਸੀਂ ਗਾ ਨੀ ਸਕਾਂਗੇ ਆ ਟਿਊਨ ਨੀ ਫਿੱਟ ਪੈਣੀ ਨਾਮ ਕਹਿ ਕੇ ਦੇਖੋ ਔਰ ਨਾਮੇ ਕਹਿ ਕੇ ਦੇਖੋ ਕਿੱਦਾਂ ਟਿਊਨ ਫਿੱਟ ਬੈਠਦੀ ਮੇਰਾ ਮਨ ਰਾਮ ਨਾਮੇ ਰਸਿਲਾਗਾ ਮੇਰਾ ਮਨ ਰਾਮ ਨਾਮੇ ਰਸਿਲਾਗਾ ਉਹ ਹੈ ਅਸਲ ਹਿਸਟਰੀ ਗੁਰੂ ਰਾਮਦਾਸ ਸਾਹਿਬ ਦੀ ਉਹ ਆਪਣੀ ਆਟੋਬਾਇਓਗ੍ਰਾਫੀ ਲਿਖ ਰਹੇ ਨੇ ਸ਼ਬਦ ਕਿ ਮੇਰਾ ਮਨ ਜਿਹੜਾ ਹੈ ਨਾਮ ਦੇ ਰਸ ਨਾਲ ਲੱਗ ਗਿਆ ਮੇਰਾ ਮਨ ਰਾਮ ਨਾਮੇ ਰਸਿਲਾਗਾ ਮੇਰਾ ਮਨ ਰਾਮ ਨਾਮੇ ਰਸਿਲਾਗਾ ਰਾਮ ਨਾਮੇ ਰਸਿਲਾਗਾ ਮੇਰਾ ਮਨ ਰਾਮ ਨਾਮੇ ਰਸਿਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਸ ਪਿਆ ਕਮਲ ਪ੍ਰਗਾਸ ਭਇਆ ਗੁਰ ਪਾਇਆ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਪਰਮ ਪਾਪਾਗਾ ਹਰ ਜਪਿਓ ਪਰਮ ਪਾਪਾਗਾ ਹਰ ਜਪਿਓ ਪਰਮ ਹਰ ਜਪਿਓ ਪਰਮ ਪਾਪਾਗਾ ਹਰ ਬਿਆਸੀ ਦੀ ਪਹਿਲੀ ਆਬਸਟੈਕਲ ਪਹਿਲੀ ਹਰਡਲ ਪਹਿਲੀ ਮੁਸ਼ਕਲ ਕੀ ਆਉਂਦੀ ਹੈ ਉਹ ਉਹਨੂੰ ਸ਼ਾਂਤੀ ਨਹੀਂ ਹੋਈ ਕਹਿੰਦੇ ਯਾਰ ਮੇਰਾ ਮਨ ਨਹੀਂ ਖੜਾ ਹੁੰਦਾ ਮੈਂ ਫਾਹਾ ਗੱਲ ਚ ਪਾ ਲਿਆ ਜਪਦਾ ਵੀ ਨਾ ਹੁਣ ਜਪਣਾ ਛੁੱਟ ਸਕਦਾ ਨਾ ਬੁਰੀ ਬਲਾਈ ਇਹ ਬਲਾ ਪੈ ਗਈ ਮੇਰੇ ਮਗਰ ਜਪਣਾ ਬੜਾ ਉੱਤਮ ਲਿਖਿਆ ਪਰ ਮੇਰਾ ਮਨ ਨਹੀਂ ਖੜਾ ਹੁੰਦਾ ਭੌਣੋਂ ਬੰਦ ਨਹੀਂ ਹੁੰਦਾ ਇਹੋ ਹੀ ਇਸ ਰਹਾਉ ਦੀ ਤੁਕ ਟਾਰਸ ਦਿੰਦੀ ਹੈ ਕਿ ਜਪੀ ਚੱਲ ਇਹਦੇ ਨਾਲ ਹੀ ਹਰ ਜਪਿਓ ਪਰਮ ਪਾਪਾਗਾ ਪਰਮ ਕਹਿੰਦੇ ਮਾਇਆ ਨੂੰ ਕਹਿੰਦੇ ਤੇਰੀ ਮਾਇਆ ਪਈ ਆ ਮਨ ਚ ਇਹ ਭੱਜਣੀ ਹੈ ਇਸ ਕਰਕੇ ਤੂੰ ਜਪੀ ਚੱਲ ਪਰ ਜਪਣਾ ਹੀ ਸਭ ਕੁਝ ਭੱਜਣਾ ਹੈ ਹਰ ਜਪਿਓ ਪਰਮ ਪਾਪਾਗਾ ਹਰ ਜਪਿਓ ਪਰਮ ਜਸ ਜਪਤ ਪਾਉ ਅਪਦਾ ਜਾਏ ਤ
ਧਾਵਤ ਮਨੂਆ ਆਵੇ ਥਾਂ ਜਾਸ ਜਪਤ ਤੋਂ ਆਪਣਾ ਜਾਏ ਧਾਵਤ ਮਨੂਆ ਆਵੇ ਥਾਂ ਹਰ ਜਪਿਓ ਪਰਮ ਪਾਉ ਪਾਗਾ ਹਰ ਜਪਿਓ ਪਰਮ ਪਾਉ ਪਾਗਾ
ਕਦੀ ਨਾ ਕਦੀ ਤੂੰ ਜਪਦਾ ਗਿਆ ਜਪਦਾ ਗਿਆ ਇਹਦੇ ਚ ਰਸ ਤੈਨੂੰ ਅੰਦਰ ਆ ਜਾਣਾ ਹੈ ਔਰ ਤੇਰਾ ਮਨ ਫਿਰ ਉਸ ਰਸ ਨੂੰ ਛੱਡ ਨਹੀਂ ਸਕੇਗਾ ਇੱਕ ਐਸੀ ਦਸ਼ਾ ਹੈ ਹਰ ਇਨਸਾਨ ਦੀ ਔਰ ਖਾਸ ਕਰਕੇ ਮਨ ਦੀ ਜਿਨ ਚਿਕਰ ਮਨ ਜਿਹੜੇ ਸਵਾਦਾਂ ਚ ਪਿਆ ਨਾ ਜਿਨ ਚਿਕਰ ਉਹਨੂੰ ਮਨ ਨੂੰ ਉਹਦੇ ਨਾਲੋਂ ਵਧੀਆ ਸਵਾਦ ਨਹੀਂ ਨਾ ਮਿਲਦਾ ਮਨ ਐਸਾ ਅੜੀਆ ਦਾ ਕਦੀ ਉਹ ਸਵਾਦ ਨੂੰ ਛੱਡੇਗਾ ਨਹੀਂ ਕਹਿੰਦਾ ਮੈਂ ਝਾੜੂ ਮਾਰਦਾ ਔਰ ਤੁਹਾਡੇ ਰਸਾਂ ਨੂੰ ਮੈਨੂੰ ਬੜਾ ਸਵਾਦ ਆ ਰਿਹਾ ਉਹ ਜਿਹੜੇ ਵੀ ਝੂਠੇ ਰਸ ਅਸੀਂ ਸਾਰੇ ਤੁਹਾਨੂੰ ਪਤਾ ਹੀ ਹੈ ਵੀ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਦੁਖੀ ਦੁਨੀ ਸਹੇੜੀਏ ਜਾਏ ਤੇ ਲੱਗਾ ਦੁੱਖ ਰੂਪੀ ਭੁੱਖ ਨਾ ਉਤਰੀ ਜਾਂ ਦੇਖਾਂ ਤਾਂ ਭੁੱਖ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਗੁਰੂ ਬਾਬਾ ਨਾਨਕ ਦੀ ਬਾਣੀ ਹੈ ਇਸ ਕਰਕੇ ਰਸ ਕੋਈ ਛੱਡਣ ਨੂੰ ਮਨ ਤਿਆਰ ਨਹੀਂ ਹੋਏ ਜਦ ਤੱਕ ਉਦੋਂ ਵਧੀਆ ਰਸ ਨਾ ਮਿਲੇ ਇਸ ਕਰਕੇ ਰੱਬ ਫਿਰ ਜਪਣ ਵਾਲੇ ਨੂੰ ਸਾਰਿਆਂ ਰਸਾਂ ਤੋਂ ਉੱਚੀ ਇੱਕ ਵਾਰੀ ਹੁਲਾਰਾ ਮਾਰ ਦਿੰਦਾ ਉਹ ਕਹਿੰਦਾ ਯਾਰ ਆਹ ਤੇ ਰਸ ਕੁਛ ਨਹੀਂ ਆ ਜਿਹੜੀ ਮੈਨੂੰ ਚੁਣਚਣੀ ਜੀ ਆ ਜਾ ਅੰਦਰ ਮੇਰੇ ਵਰਤਿਆ ਹੈ ਨਾਮ ਜਪਣ ਆਹ ਬਸ ਉਹ ਫਿਰ ਮਨ ਉਧਰ ਲੱਗ ਜਾਂਦਾ ਮੇਰਾ ਮਨ ਰਾਮ ਨਾਮੇ ਰਸ ਲਾਗਾ 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 ਮਨ ਨੂੰ ਇੰਨਾ ਅੰਦਰ ਸਵਾਦ ਆਉਂਦਾ ਫਿਰ ਉਹ ਬਾਹਰ ਨਹੀਂ ਜਾਂਦਾ ਇੱਕ ਹੋਰ ਚੀਜ਼ ਪਹਿਲਾਂ ਹੁੰਦੀ ਹੈ ਸਾਡੀ ਐਸੀ ਅੰਦਰਲੀ ਸਪਿਰਚੁਅਲ ਬਣਤਰ ਹੈ ਇੱਕ ਤੇ ਅੰਦਰ ਮਾਇੰਡ ਹੈ ਮਨ ਹੈ ਮਨ ਹਾਰਟ ਨਹੀਂ ਹੈ ਦਿਲ ਨਹੀਂ ਹੈ ਮਨ ਉਹ ਸਾਰੀਆਂ ਚੀਜ਼ਾਂ ਬਾਡੀ ਦੇ ਅੰਦਰ ਮਾਇੰਡ ਕਿਡਨੀਸ ਪੈਂਕਰੀਆ ਆ ਨਰਵ ਸਾਡੀਆਂ ਜੋ ਵੀ ਬ੍ਰੇਨ ਸਾਡਾ ਸਾਰੀ ਬਾਡੀ ਦੇ ਅੰਦਰ ਇਹ ਸਾਰੀਆਂ ਧਾਤ ਹੈ ਮੈਟਰ ਹੈ ਪਰ ਇਹਨਾਂ ਮੈਟਰ ਦੇ ਵਿੱਚ ਹੀ ਸਾਡੇ ਇੱਕ ਸਪਿਰਚੁਅਲ ਚੀਜ਼ ਹੈ ਜਿਹਨੂੰ ਮਾਇੰਡ ਕਹਿੰਦੇ ਇਸ ਕਰਕੇ ਉਹ ਜਿਹੜਾ ਮਾਇੰਡ ਹੈ ਉਹ ਡਾਕਟਰ ਨਹੀਂ ਲੱਭ ਸਕਦੇ ਚੀਰ ਫਾੜ ਕਰਕੇ ਇਸ ਕਰਕੇ ਮਾਇੰਡ ਅਲਹਿਦਾ ਚੀਜ਼ ਹੈ ਆ ਬਾਕੀ ਜਿਹੜੀਆਂ ਵਰਕ ਕਰ ਰਹੀਆਂ ਅੰਦਰ ਹਾਰਟ ਉਹ ਅਲਹਿਦਾ ਚੀਜ਼ਾਂ ਹੈ ਲੇਕਿਨ ਇਹ ਸਾਰਿਆਂ ਨੂੰ ਚਲਾਉਣ ਵਾਲਾ ਬਾਡੀ ਸਾਨੂੰ ਸਾਰੇ ਜਨਮਾਂ ਜਨਮਾਂ ਤੋਂ ਇਹ ਮਨ ਹੀ ਸਭ ਕੁਛ ਕਰਦਾ ਹੈ ਜਿਹਨੂੰ ਡਾਕਟਰ ਨਹੀਂ ਲੱਭ ਸਕਦੇ ਇਸ ਕਰਕੇ ਜਿਹੜਾ ਮਨ ਹੈ ਔਰ ਇਸ ਰਾਸਤੇ ਨੂੰ ਅਸੀਂ ਹੁਣ ਬਰੀਕ ਗਿਆਨ ਨਾਲ ਆ ਰਹੇ ਹਾਂ ਕਿਉਂਕਿ ਬਾਕੀ ਗਿਆਨ ਦਾ ਅਸੀਂ ਸਾਰੇ ਸ਼ਬਦਾਂ ਰਾਹੀਂ ਸਭ ਕੁਛ ਕੱਢ ਰਹੇ ਹਾਂ ਅਸੀਂ ਦੋ ਰਾਸਤੇ ਲੱਭੇ ਇਸ ਗਿਆਨ 'ਚ ਔਰ ਉਸ ਗੁਰੂ ਨੇ ਸਾਡੇ ਨਾਲ ਲੱਭੇ ਹੈ ਜਿਹੜਾ 63 ਸਾਲ ਤੱਕ ਕਰਮ ਕਾਂਡ ਕਰਦਾ ਰਿਹਾ ਗੁਰੂ ਅਮਰਦਾਸ ਸਾਹਿਬ 63-64 ਸਾਲ ਦੀ ਉਮਰ ਚ ਉਹਨੂੰ ਗੁਰੂ ਅੰਗਦ ਸਾਹਿਬ ਮਿਲੇ ਔਰ ਕਹਿਣ ਲੱਗੇ ਮੈਂ ਤੇ ਧਾਤ ਦੇ ਰਾਸਤੇ ਤੇ ਪਿਆ ਸੀ ਕਰਮ ਕਾਂਡ ਦੇ ਰਾਸਤੇ ਚ ਨਾਉਣਾ ਤੋਣਾ ਸਾਰਾ ਖਰੇ ਗੰਗਾ ਪੈਦਲ ਜਾਂਦੇ ਸੀ ਉਨੀ ਦਿਨੀ ਹਰ ਸਾਲ ਇਹ ਭੱਲਾ ਫੈਮਿਲੀ ਦਾ ਐਡਾ ਵੱਡਾ ਕਰੈਕਟਰ ਦਾ ਬੰਦਾ ਗੁਰੂ ਅਮਰਦਾਸ ਸਾਹਿਬ ਇਹਨੂੰ ਇਸ ਵੇਲੇ ਗੁਰੂ ਅੰਗਦ ਸਾਹਿਬ ਨਾਲ ਗੁਰੂ ਨਾਨਕ ਦਾ ਦਿੱਤਾ ਗਿਆਨ ਸਮਝਾਇਆ ਵੀ ਤੂੰ ਤੇ ਕਰਮ ਕਾਂਡਾਂ ਚ ਪਏ ਆ ਇਸ ਕਰਕੇ ਉਹਨਾਂ ਨੇ ਫਿਰ ਆਪਣੀ ਬਾਣੀ ਦਿੱਤੀ ਧਾਤ ਲਿਵੇ ਦੋਏ ਰਾਹ ਹੈ ਇੱਕ ਮੈਟਰ ਦਾ ਰਾਸਤਾ ਇੱਕ ਸਪਿਰਚੁਅਲ ਰਾਸਤਾ ਹੈ ਧਾਤ ਦਾ ਰਾਸਤਾ ਹੈ ਪੰਜਾਂ ਦਾ ਰਾਸਤਾ ਪੰਜਾਂ ਨੂੰ ਧਾਤ ਕਿਹਾ ਧਾਤੂ ਕਿਹਾ ਵਿੱਚ ਪੰਜ ਧਾਤੂ ਆਪੇ ਪਾਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀਆਂ ਨੈਗੇਟਿਵ ਫੋਰਸਿਸ ਹੈ ਇਹਨਾਂ ਨੂੰ ਬਾਣੀ ਚ ਧਾਤ ਕਿਹਾ ਹੈ ਇਹ ਜੇ ਧਾਤ ਵਾਲੇ ਰਾਸਤੇ ਤੇ ਪੈ ਜਾਓਗੇ ਤੇ ਧਾਤ ਵਾਲੀ ਵਧੀ ਜਾਓਗੇ ਜੇ ਦੂਸਰਾ ਲਿਵ ਦਾ ਰਾਸਤਾ ਹੈ ਧਾ ਤੇ ਲਿਵੇ ਜਿਹੜੀ ਲਿਵ ਹੈ ਉਹ ਸਪਿਰਚੁਅਲ ਰਾਸਤਾ ਅੰਦਰ ਇਸੇ ਕਰਕੇ ਗੁਰੂ ਨਾਨਕ ਨੇ ਕਿਹਾ ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਤਾਵ ਹੈ ਗੁਰੂ ਨਾਨਕ ਸਾਹਿਬ ਕਿ ਜੇ ਧਾਤ ਦੇ ਰਾਸਤੇ ਤੇ ਪਏ ਹੈ ਕਦੀ ਲਿਵ ਦਾ ਰਾਸਤਾ ਤੁਸੀਂ ਇਖਤਿਆਰ ਕਰੋ ਉਹ ਲਿਵ ਦੀ ਅਵਸਥਾ ਚ ਤਾਂ ਹੀ ਤਾਂ ਅੰਦਰ ਚੜਦੇ ਜਾਓਗੇ ਧਾਤ ਦੇ ਰਾਸਤੇ ਤੇ ਤੁਸੀਂ ਇਹਨਾਂ ਪੰਜਾਂ ਦੇ ਵੈਰੀ ਇਹਨਾਂ ਤੋਂ ਨਹੀਂ ਛੁੱਟੋਗੇ ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਜਿਹੜੇ ਸਿੰਘ ਜਿਹੜੇ ਕੋਈ ਅਭਿਆਸੀ ਜਾਣ ਇਸ ਬਾਣੀ ਦੇ ਰਾਹੀਂ ਇਹ ਪੰਜ ਆਪਣੇ ਦੁਸ਼ਮਣ ਸਮਝ ਕੇ ਆਪਣਾ ਅੰਦਰਲਾ ਹੀ ਸੁਧਾਰ ਦੇ ਉਹ ਜਿੰਨਾ ਮਰਜ਼ੀ ਨਾਮ ਜਪੀ ਜਾਣ ਕਈ ਯੁੱਗ ਜਪੀ ਜਾਣ ਉਹਨਾਂ ਦਾ ਉਹ ਲੁੱਟੀ ਜਾਂਦੇ ਆ ਪੰਜ ਇਸ ਕਰਕੇ ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਤਾਵੈ ਧਾਤ ਲਿਵੇ ਦੋਏ ਰਾਹ ਹੈ ਧਾਤ ਜਿਹੜੀ ਹੈ ਉਹ ਹੈ ਪੰਜਾਂ ਦਾ ਰਾਸਤਾ ਕਾਮ ਕ੍ਰੋਧ ਲੋਭ ਨੂੰ ਨਾ ਸਮਝਣਾ ਔਰ ਉਹਨਾਂ ਦਾ ਖਹਿੜਾ ਨਾ ਛਡਾਉਣਾ ਇਸ ਕਰਕੇ ਜਿੰਨੀ ਚਿਕਰ ਇਹ ਪੰਜ ਅੰਦਰ ਹੈ ਤੇਰੇ ਮਨ ਨੂੰ ਰਾਸ ਨਹੀਂ ਆ ਸਕਦਾ ਕਿਉਂਕਿ ਅੰਮ੍ਰਿਤ ਉਹ ਪੀ ਜਾਂਦੇ ਉਹ ਡਾਕੂ ਨੇ ਲੁਟੇਰੇ ਨੇ ਪੰਜ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਮੇਰਾ ਮਨ ਕਦੋਂ ਲੱਗਾ ਜਦੋਂ ਅੰਦਰ ਇੱਕ ਕਮਲ ਚੀਜ਼ ਆ ਉਹ ਵੀ ਸਪਿਰਚੁਅਲ ਚੀਜ਼ ਹੈ ਜਿੱਦਾਂ ਕਮਲ ਦਾ ਫੁੱਲ ਹੁੰਦਾ ਹੈ ਪਰ ਉਹ ਮੂਧਾ ਪਿਆ ਧੁੰਨੀ ਲਾਗੇ ਕੋਈ ਐਸੀ ਜਗ੍ਹਾ ਹੈ ਸਾਡੇ ਥੱਲੇ ਕਿਉਂਕਿ ਧੁੰਨੀ ਨੂੰ ਸਾਰੀ ਬਾਡੀ ਦੀ ਸੈਂਟਰ ਆਫ ਗ੍ਰੈਵਿਟੀ ਕਿਹਾ ਹੈ ਧੁੰਨੀ ਦੇ ਉੱਤੇ ਸੂਆ ਰੱਖ ਕੇ ਬੰਦੇ ਨੂੰ ਸਾਰਾ ਭੁਆ ਸਕਦੇ ਹਲ ਫਲ ਇਹ ਐਸੀ ਸੈਂਟਰ ਵਾਲੀ ਚੀਜ਼ ਆ ਔਰ ਇਸੇ ਰਾਹੀਂ ਸਾਨੂੰ ਬੱਚੇ ਨੂੰ ਖੁਰਾਕ ਮਿਲਦੀ ਹੈ ਧੁੰਨੀ ਰਾਹੀਂ ਨਾੜੂ ਤੇ ਇਹ ਐਸੀ ਇਹਦੇ ਲਾਗੇ ਇੱਕ ਸਪਿਰਚੁਅਲ ਚੀਜ਼ ਹੈ ਕਮਲ ਅਰਗੀ ਲੇਕਿਨ ਉਹ ਮੁੱਧੀ ਪਈ ਜਦੋਂ ਅਭਿਆਸ ਔਰ ਉਹਦੇ ਗੁਰਪ੍ਰਸਾਦ ਨਾਲ ਉਹ ਚੀਜ਼ ਸਿੱਧਾ ਕਮਲ ਸਿੱਧਾ ਹੋ ਜਾਂਦਾ ਹੈ ਉਹਦੇ ਚ ਹੀ ਪ੍ਰਕਾਸ਼ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਉਹਦੇ ਚ ਧੁੰਨ ਉੱਠਦੀ ਹੈ ਔਰ ਉਹਦੇ ਵਿੱਚੋਂ ਹੀ ਖੁਸ਼ਬੂਆਂ ਉੱਠਦੀਆਂ ਅੰਦਰ ਫੇਰ ਮਨ ਬਾਹਰ ਨਹੀਂ ਜਾਂਦਾ ਉਹ ਜਿਹੜਾ ਕਮਲ ਦਾ ਪ੍ਰਕਾਸ਼ ਹੋਣਾ ਹੈ ਉਹ ਹੈ ਸਮੂਹੇ ਕਮਲ ਦਾ ਸਿੱਧਾ ਹੋ ਜਾਣਾ ਤੋ ਮਹਾਰਾਜ ਕਹਿੰਦਾ ਪਹਿਲਾਂ ਮੈਨੂੰ ਰਸ ਵੀ ਆ ਗਿਆ ਪਰ ਕਮਲ ਪ੍ਰਗਾਸ ਭਿਆ ਕਮਲ ਪ੍ਰਗਾਸ ਪਿਆ ਕਮਲ ਪ੍ਰਗਾਸ ਭਇਆ ਗੁਰ ਪਾਇਆ ਕਮਲ ਪ੍ਰਗਾਸ ਭਇਆ ਗੁਰ ਪਾਇਆ ਸਾਡੇ ਹੱਥ ਚ ਦਰਸ਼ਨ ਹੈ ਗੁਰ ਦੇ ਵਾਲਾ ਨਹੀਂ ਹੈ ਗੁਰ ਦੇ ਰਾਰੇ ਨੂੰ ਔਂਕੜ ਹੈ ਇਹ ਗੁਰ ਹੈ ਇਹੋ ਹੀ ਸਾਡਾ ਸਤਿਗੁਰੂ ਹੈ ਇਹੋ ਹੀ ਸੱਤੇ ਗੁਰ ਹੈ ਇਹੋ ਹੀ ਸਾਡੇ ਲਈ ਈਸਰ ਹੈ ਇਹੋ ਹੀ ਗੋਰਖ ਹੈ ਇਹੋ ਸਾਡੇ ਲਈ ਬ੍ਰਹਮਾ ਹੈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਜਦ ਕਿ ਪਹਿਲਾਂ ਨਿਬੇੜਿਆ ਗੁਰ ਹੈ ਜਿਹੜਾ ਇਹ ਸਮਝ ਗਿਆ ਬਾਣੀ ਚ ਉਹ ਆਪਣੇ ਅੰਦਰ ਉਹ ਗੁਰ ਖੜਾ ਕਰੇਗਾ ਫਿਰ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਆਪਣੇ ਸ਼ਬਦ ਚ ਦਿੱਤਾ ਵੀ ਇਹ ਗੁਰ ਕੀ ਹੈ ਕਹਿੰਦੇ ਦੁਨੀਆਂ ਦੀ ਤੱਤ ਚੀਜ਼ ਹੈ ਔਰ ਮਾਇਆ ਤੋਂ ਪਰੇ ਹੈ ਨਿਰਅੰਜਨ ਹੈ ਤੱਤ ਨਿਰੰਜਨ ਔਰ ਇਹੋ ਹੀ ਜੋਤ ਸਰੂਪ ਹੈ ਜੋਤ ਏ ਸਬਾਈ ਔਰ ਇਹੋ ਹੀ ਵੱਡਾ ਮੰਤਰ ਜੋ ਰਿਸ਼ੀ ਮੁਨੀਆਂ ਤੋਂ ਸੋ ਹੰਗ ਚੱਲਿਆ ਆ ਰਿਹਾ ਸੀ ਇਹ ਵੀ ਉਹੋ ਹੀ ਹੈ ਤੱਤ ਨਿਰੰਜਨ ਜੋਤ ਏ ਸਬਾਈ ਸੋ ਹੰਗ ਭੇਦ ਨਾ ਕੋਈ ਜੀਉ ਇਹ ਕੀ ਹੈ ਬਾਬਾ ਨਾਨਕ ਕਹਿੰਦਾ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਆਪਣੇ ਅੰਦਰ ਏ ਗੁਰ ਖੜਾ ਕੀਤਾ ਉਥੋਂ ਬਾਅਦ ਫਿਰ ਸਾਰੀਆਂ ਪਾਤਸ਼ਾਹੀਆਂ ਨੇ ਜਦੋਂ ਉਹ ਇਸੇ ਗੁਰ ਨੂੰ ਹੀ ਸਤਿਗੁਰੂ ਕਿਹਾ ਹੈ ਇਸੇ ਦੇ ਅਸੀਂ ਸਿੱਖ ਹੈ ਗੁਰ ਸਤੇ ਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਦਾ ਇਸ ਕਰਕੇ ਆਸ ਗੁਰ ਜਿਹੜਾ ਹੈ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਉਹ ਗੁਰ ਵੀ ਅੰਦਰ ਪਾ ਲਿਆ ਮੇਰੇ ਅੰਦਰ ਪ੍ਰਗਾਸ ਵੀ ਹੋ ਗਿਆ ਔਰ ਮੈਂ ਫਿਰ ਜਿਉਂ ਜਿਉਂ ਹੋਰ ਨਾਮ ਜਪਿਆ ਮਾਇਆ ਵੀ ਪਰੇ ਹਟ ਗਈ ਔਰ ਮੇਰਾ ਮਨ ਭਾਉਣੋਂ ਵੀ ਬੰਦ ਹੋ ਗਿਆ ਤੇ ਕੀ ਹੋਇਆ ਮੇਰਾ ਮਨ ਰਾਮ ਨਾਮੇ ਰਸਲਾ ਲਗਾ ਮੇਰਾ ਮਨ ਰਾਮ ਨਾਮੇ ਰਸਲਾ ਲਗਾ ਸਾਨੂੰ ਥੋੜਾ ਥੋੜਾ ਸ਼ਬਦਾਂ ਰਾਹੀਂ ਆਪਣਾ ਗੋਲ ਫਿਕਸ ਕਰ ਰਹੇ ਹਾਂ ਵੀ ਅਸੀਂ ਨਾਮ ਜਪ ਜਪ ਕੇ ਕਿੱਥੇ ਤੱਕ ਪਹੁੰਚਣਾ ਕਿਤੇ ਰਾਹ ਚ ਨਹੀਂ ਖੜੇ ਰਹਿ ਜਾਣਾ
ਮੇਰਾ ਮਨ ਰਾਮ ਨਾਮੇ ਰਸਲਾ ਲਗਾ ਮੇਰਾ ਮਨ ਰਾਮ ਨਾਮੇ ਰਸਲਾ
ਕਿਉਂਕਿ ਇਸੇ ਗੁਰੂ ਨੇ ਕਿਹਾ ਵੀ ਗੁਰਸਿੱਖੇ ਦਾ ਕੀ ਫਰਜ਼ ਹੈ ਵੀ ਜਿੱਦਾਂ ਗੁਰੂ ਚੱਲਿਆ ਹੈ ਤੁਸੀਂ ਵੀ ਚੱਲ ਸਕਦੇ ਹੋ ਤੁਸੀਂ ਵੀ ਪਾ ਸਕਦੇ ਹੋ ਅੰਗਰੇਜ਼ੀ ਚ ਇੱਕ ਵੱਡੀ ਭਾਰੀ ਕਹਾਵਤ ਆਉਂਦੀ ਹੈ ਵਾਟ ਏ ਮੈਨ ਹੈਜ਼ ਡਨ ਏ ਮੈਨ ਕੈਨ ਡੂ جو بھی کسی نے اس انسان نے اس دھرتی تے آن کے پایا دوسرا انسان بھی پا سکتا ہے. بٹ اے مین ہیز ڈن اے مین کین ڈو. پرمیشر نو جا سارے جو بھی ایک بندے نے چیز پائی ہے دوسرا بندہ ہی پا سکتا. اسی کر کے ساری لائن ایک لائٹ ہاؤس ہے. گرو رام داس اپنا لاتی پی گر سکھ
میت چلو گر چالی گر سکھ میت چلو گر چالی.
جتا گرو چلیا تسی بھی چل سکتے ہو.
گر سکھ میت چلو گر چالی گر سکھ میت چلو گر چالی.
اسی بھی انہاں شبداں دے پورنیاں دے نال ਜਿੱਦਾਂ ਸ਼ਬਦ ਲਿਖਿਆ ਅਸੀਂ ਵੀ ਪਹੁੰਚ ਸਕਦੇ ਹਾਂ ਉਹਦੇ ਗੁਰਪ੍ਰਸਾਦ ਨਾਲ. ਪਰ ਸਾਨੂੰ ਰਾਸਤਾ ਤੇ ਪਤਾ ਲੱਗੇ ਵੀ ਸਾਡਾ ਗੋਲ ਕੀ ਹੈ, ਅਸੀਂ ਕਿੱਥੇ ਤੱਕ ਜਾਣਾ ਹੈ, ਅਸੀਂ ਆਹ ਪਹਿਲਾਂ ਚੀਜ਼ ਫੜਨੀ ਹੈ.
ਮੇਰਾ ਮਨ ਰਾਮ ਨਾਮੇ ਰਸਤੇ ਲਾਗਾ ਮੇਰਾ ਮਨ ਰਾਮ ਨਾਮੇ ਰਸਤੇ ਲਾਗਾ ਕਮਲ ਪਰਗਾਸ ਪਿਆ ਗੁਰ ਪਾਇਆ ਕਮਲ ਪਰਗਾਸ ਭਇਆ ਗੁਰ ਪਾਇਆ.
ਹੁਣ ਇਸ ਗੁਰ ਨੂੰ ਗੁਰ ਆਇਆ ਨੀ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਜੀ ਮੈਂ ਗੁਰੂ. ਉਹ ਗੁਰ ਦੇ ਰਾੜੇ ਨੂੰ ਔਂਕੜ ਹੈ, ਗੁਰ ਬੰਦਾ ਨੀ ਹੈ, ਕੋਈ ਦੇਹ ਨੀ ਹੈ. ਅਸੀਂ ਦੇਹ ਦੇ ਉੱਤੇ ਧਿਆਨ ਰੱਖ ਲੈਂਦੇ ਹਾਂ. ਗੁਰ ਪਾਇਆ ਜੀ ਗੁਰ ਰਾੜੇ ਨੂੰ ਔਂਕੜ ਹੈ. ਅਰ ਇਹੋ ਹੀ ਤੁਹਾਡੇ ਕੀਰਤਨ ਸੋਹਲੇ ਦੇ ਪਾਠ ਚ ਆਉਂਦਾ, ਗੁਰ ਗੁਰ ਇੱਕੋ ਦੇਸ ਨੇ. ਸਾਰਿਆਂ ਦਾ ਵੱਡਾ, ਸਾਰਿਆਂ ਗੁਰੂਆਂ ਦਾ ਗੁਰੂ ਇਹ ਗੁਰ ਗੁਰ ਹੈ ਜਿਹੜਾ ਅਸੀਂ ਜਪਣਾ ਹੈ. ਔਰ ਇਹ ਵਾਹਿਗੁਰੂ ਗੁਰਮੰਤਰ ਦਾ ਛੋਟਾ ਹਿੱਸਾ ਹੈ. ਵਾਹਿਗੁਰੂ ਦੇ ਵਿੱਚ ਗੁਰੂ ਨੂੰ ਵੀ ਛੋਟਾ ਕੀਤਾ ਹੈ ਗੁਰ ਲਿਖ ਕੇ, ਵੀ ਗੁਰ ਗੁਰ ਕਰਤ ਭਰਮ ਗਏ, ਹਰ ਹਰ ਗੁਰ ਗੁਰ ਕਰਤ ਭਰਮ ਗਏ. ਇਸ ਕਰਕੇ ਹਰ ਹਰ ਗੁਰ ਗੁਰ ਕਰਤਾ ਰੇ, ਇਹੋ ਹੀ ਅਸੀਂ ਗੁਰ ਹੀ ਜਪਣਾ ਹੈ. ਵਾਹਿਗੁਰੂ ਵਾਹਿਗੁਰੂ ਜਪਣਾ ਮਤਲਬ ਹੈ, ਇਹ ਪੋਇਟਰੀ ਹੈ, ਇਹਦੇ ਵਿੱਚ ਇਹਦਾ ਲਿਖਾਇਕ ਹੈ ਗੁਰਮੰਤਰ ਜਪਣ ਦਾ, ਵੀ ਗੁਰ ਜਿਹੜਾ ਗੁਰ ਗੁਰ ਕਰਨਾ. ਇਸ ਕਰਕੇ ਸਿੱਖਾਂ ਦੀ ਬਾਣੀ ਚ ਆਇਆ ਗੁਰੂ ਗੁਰ ਗੁਰੂ ਗੁਰ ਗੁਰੂ ਕਰ ਮਨ ਮੇਰੇ. ਕਿੰਨੀ ਸੁਣਾਈਏ, ਕਿੰਨੀ ਬਾਣੀ ਆਉਂਦੀ ਹੈ, ਪਰ ਕੁਛ ਸਮ ਸਾਰੇ ਦੇਹਾਂ ਤੇ ਭਰਾਈ ਜਾਂਦੇ ਗੁਰੂਆਂ ਦੀਆਂ ਤਾਂ. ਤੇ ਇਹ ਗੁਰ ਅੰਦਰ ਆਉਣਾ ਹੈ ਸਾਡੇ, ਔਰ ਇਹ ਸਤਿਗੁਰੂ ਹੈ ਆਪ, ਜਿਹੜੇ ਜਿਹੜਾ ਬਾਣੀ ਚ ਸਤੇ ਗੁਰੂ ਆਉਂਦਾ ਹੈ.
ਕਮਲ ਪਰਗਾਸ ਪਿਆ ਗੁਰ ਪਾਇਆ ਕਮਲ ਪਰਗਾਸ ਪਿਆ ਗੁਰ ਪਾਇਆ.
ਜਿਨ ਚਿਕਰ ਅੰਦਰਲਾ ਕਮਲ ਸਿੱਧਾ ਨਹੀਂ ਹੁੰਦਾ, ਰਸ ਨਹੀਂ ਤੁਹਾਨੂੰ ਆਉਂਦਾ, ਉਨ ਚਿਕਰ ਤੁਸੀਂ ਅੰਦਰ ਗੁਰ ਨਹੀਂ ਪਾਇਆ.
ਕਮਲ ਪਰਗਾਸ ਪਿਆ ਗੁਰ ਪਾਇਆ ਕਮਲ ਪਰਗਾਸ ਪਿਆ ਗੁਰ ਪਾਇਆ.
ਕਿੱਦਾਂ ਮਿਲੇਗਾ?
ਹਰ ਜਪਿਓ ਪਰਮ ਪਾਗਾ ਹਰ ਜਪਿਓ ਪਰਮ ਪਾਗਾ.
ਤੈਨੂੰ ਲੇਬਰ ਕਰਨੀ ਪੈਣੀ ਹੈ, ਨਾਮ ਜਪਣਾ ਪੈਣਾ ਹਰ ਵੇਲੇ, ਜ਼ਿਆਦਾ ਤੋਂ ਜ਼ਿਆਦਾ ਨਾਮ ਦੀ ਕਮਾਈ ਕਰ ਜਪਣ ਦੀ, ਤਾਂ
ਕਮਲ ਪਰਗਾਸ ਪਿਆ ਗੁਰ ਪਾਇਆ ਕਮਲ ਪਰਗਾਸ ਭਇਆ.
ਛੇਤੀ ਨਾ ਹੀ ਕਹਿ ਦੇਣਾ ਜੀ ਮੈਨੂੰ ਇਹ ਗੁਰ ਮਿਲ ਜੇ, ਉਹ ਹੈ
ਸੇਵਾ ਥੋੜੀ ਮੰਗਣ ਬਹੁਤਾ ਤੇ ਸੇਵਾ ਥੋੜੀ ਮੰਗਣ ਬਹੁਤਾ.
ਉਹ ਕਦੋਂ ਮਿਲੇਗਾ? ਜਦੋਂ ਹਾਰਡ ਲੇਬਰ ਤੇ ਕਰੇਗਾ.
ਕਮਲ ਪਰਗਾਸ ਭਇਆ ਗੁਰ ਪਾਇਆ ਕਮਲ ਪਰਗਾਸ ਭਇਆ ਗੁਰ ਪਾ ਹਰ ਜਪਿਓ ਪਰਮ ਪਾਗਾ ਹਰ ਜਪਿਓ ਪਰਮ ਪਾਗਾ ਹਰ ਜਪਿਓ ਪਰਮ ਪਾਗਾ ਹਰ ਜਪਿਓ ਪਰਮ ਪਾਗਾ.
ਰਹਾਉ ਐਸ ਰਹਾਉ ਲਈ ਅਗਲਾ ਗਾਂ ਸਾਰਾ ਸ਼ਬਦ ਲਿਖਿਆ ਗਿਆ ਹੈ ਵੀ ਇਹ ਐਸ ਤੱਕ ਕਿੱਦਾਂ ਪਹੁੰਚਣਾ ਹੈ. ਅਗਲੀ ਤੋਕ ਆਈ ਹੈ ਭੈ ਭਾਏ ਭਗਤੀ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤੇ ਜਾਗਾ. ਅਗਲੀ ਲਾਈਨ ਇਹ ਹੈ ਵੀ ਮੈਂ ਅਕਾਲ ਪੁਰਖ ਦੇ ਭੈ ਚ ਆਣ ਕੇ ਤੇ ਪ੍ਰੇਮਾ ਭਗਤੀ ਕੀਤੀ ਭਾਏ ਭਾਵਨੀ ਦੇ ਨਾਲ ਭਗਤੇ ਦੇ ਤੱਤੇ ਨੂੰ ਸਿਆਰੀ ਹੈ ਭਗਤੀ ਕੀਤੀ ਭੈ ਭਾਏ ਆਣ ਕੇ ਮੈਂ ਭਗਤੀ ਕੀਤੀ ਤੇ ਮੇਰਾ ਮਨ ਹੀਰਾ ਜਿਹੜਾ ਹਿੜਦਾ ਸੀ ਨਾ ਉਹ ਲੱਗ ਗਿਆ ਮੇਰਾ ਹੀਰਾ ਭੈ ਭਾਏ ਭਗਤੇ ਲਾਗੋ ਮੇਰਾ ਹੀਰਾ ਤੇ ਮਨ ਸੋਇਓ ਗੁਰਮਤੇ ਜਾਗਾ ਮੇਰਾ ਮਨ ਸੁੱਤਾ ਪਿਆ ਸੀ ਔਰ ਉਹ ਜਾਗ ਪਿਆ ਮਨ ਦਾ ਸੌਣਾ ਵੀ ਅਜੀਬ ਹੈ ਅਸੀਂ ਜਿਹੜਾ ਬਾਡੀ ਦਾ ਸੌਣਾ ਹੈ ਬ੍ਰੇਨ ਦਾ ਸੌਣਾ ਹੈ ਜਿਸਮ ਦਾ ਸੌਣਾ ਹੈ ਮੈਟਰ ਦਾ ਉਹ ਲਹਿਦਾ ਚੀਜ਼ ਹੈ ਇੱਕ ਮਨ ਵੀ ਸੌ ਜਾਂਦਾ ਹੈ ਮਨ ਸੋਇਆ ਕਾਹਦੇ ਚ ਸੌਂਦਾ ਹੈ ਮਨ ਸੋਇਆ ਮਾਇਆ ਵਿਸਮਾਰ ਮਨ ਮਾਇਆ ਚ ਸੁੱਤਾ ਪਿਆ ਹੈ ਇਸ ਕਰਕੇ ਜਿਹੜਾ ਮਨ ਨੂੰ ਜਗਾਉਣਾ ਹੈ ਉਹ ਮਾਇਆ ਤੋਂ ਪਰੇ ਹਟਾਉਣ ਨਾਲ ਜਾਗ ਪੈਂਦਾ ਹੈ ਨਹੀਂ ਤੇ ਸੁੱਤਾ ਰਹਿੰਦਾ ਮਾਇਆ ਚ ਫਸੇ ਆ ਸਾਰਾ ਦੁਨੀਆਂ ਚ ਦੋ ਚੀਜ਼ਾਂ ਬਹੁਤ ਸੌਂਦੀਆਂ ਸੁੱਤੀਆਂ ਰਹਿੰਦੀਆਂ ਉਹ ਸਿਰਫ ਇੱਕ ਦੋ ਵਾਰੀ ਜਾਗਦੀਆਂ ਮਨ ਚ ਉਦੋਂ ਜਾਗਦਾ ਜਦੋਂ ਮਾਇਆ ਪਰੇ ਹੋ ਜਾਂਦੀ ਇੱਕ ਘੋੜਾ ਜਿਹੜਾ ਘੋੜਾ ਰੱਖਦੇ ਨਾ ਅਸੀਂ ਘੋੜਾ ਉਹ ਖੜਾ ਖੜਾ ਸੁੱਤਾ ਹੁੰਦਾ ਟਾਂਗੇ ਅੱਗੇ ਜੁੱਤਿਆ ਵੀ ਸੁੱਤਾ ਹੁੰਦਾ ਤੁਰਿਆ ਫਿਰਿਆ ਵੀ ਜੁੱਤਾ ਹੁੰਦਾ ਜਿੰਨਾ ਮਰਜ਼ੀ ਘੋੜਾ ਬਹੁਤ ਸੌਂਦਾ ਉਹ ਸੁੱਤਾ ਰਹਿੰਦਾ ਅੰਦਰੋਂ ਪਰ ਜਾਗਦਾ ਕਦੋਂ ਹੈ ਜਦੋਂ ਦਾਣਾ ਖਾਂਦੇ ਖਾਂਦੇ ਦੇ ਛੋਲਿਆਂ ਦੇ ਦਾਣਿਆਂ ਦੇ ਵਿੱਚ ਕੋਈ ਗੀਟੀ ਆ ਜਾਏ ਨਾ ਕੋਈ ਪੱਥਰ ਉਹ ਦੰਦਾਂ ਸਾਰੀ ਜਦੋਂ ਜੋੜਦੀ ਲੜਕਦਾ ਉਦੋਂ ਉਹਦੀ ਜਾਗ ਖੁੱਲਦੀ ਆ ਇੱਕ ਘੋੜੇ ਪਾਲਣ ਵਾਲਿਆਂ ਦੀ ਮੈਂ ਐਨੀਮਲ ਹਸਬੈਂਡਰੀ ਸਾਰੇ ਉਹਨਾਂ ਦੇ ਸਟੱਡੀ ਕੀਤੀ ਔਰ ਵਾਕਿਆ ਸੱਚੀ ਗੱਲ ਹੈ ਘੋੜਾ ਦਾਣੇ ਦੇ ਵਿੱਚ ਕੋਈ ਗੀਟੀ ਪੱਥਰ ਆ ਜਾਏ ਉਸ ਵੇਲੇ ਜਾਗਦਾ ਤੇ ਜਾਂ ਜਾਗਦਾ ਹੈ ਜਦੋਂ ਮੈਦਾਨੇ ਜੰਗ ਦੇ ਵਿੱਚ ਕਾਠੀ ਪਾ ਕੇ ਸਵਾਰ ਉਹਦੀਆਂ ਰਕਾਬਾਂ ਚ ਪੈਰ ਰੱਖ ਕੇ ਔਰ ਹੱਲਾ ਕਰਦਾ ਦੁਸ਼ਮਣ ਤੇ ਔਰ ਜ਼ੋਰ ਦੀ ਬੋਲਦਾ ਹੈ ਅੱਡੀ ਮਾਰਦਾ ਉਸ ਵੇਲੇ ਕੰਨ ਖੜਾ ਕਰਕੇ ਘੋੜਾ ਫਿਰ ਜਾਗਦਾ ਹੈ ਦੁਸ਼ਮਣ ਦੇ ਪੈਂਦਾ ਇਹ ਦੋ ਚੀਜ਼ਾਂ ਇਸ ਤਰ੍ਹਾਂ ਸਾਡਾ ਜਿਹੜਾ ਮਾਨ ਹੈ ਇਹ ਸੋਇਆ ਮਾਨ ਸੋਇਆ ਮਾਇਆ ਵਿਸਮਾਦ ਔਰ ਬੇਹੋਸ਼ ਪਿਆ ਮਾਇਆ ਦੇ ਵਿੱਚ ਇਹ ਕਦੇ ਨਹੀਂ ਜਾਗੇਗਾ ਇਹ ਜਾਗੇਗਾ ਤੇ ਗੁਰੂ ਦੇ ਸ਼ਬਦ ਨਾਲ ਜਾਗੇਗਾ ਔਰ ਅਗਲੀ ਲਾਈਨ ਆਏਗੀ ਵੀ ਭੈ ਭਾਏ ਭਗਤੀ ਕਰ ਚੱਲ ਇਹਦੇ ਨਾਲ ਤੇਰਾ ਮਨ ਜਾਗੇਗਾ ਭੈ ਭਾਏ ਪੱਗ ਤੇ ਲਾਗੋ ਮੇਰਾ ਹੀਰਾ ਭੈ ਭਾਏ ਪੱਗ ਤੇ ਲਾਗੋ ਮੇਰਾ ਹੀਰਾ ਭੈ ਦੇ ਵਿੱਚ ਭਾਏ ਭਗਤੀ ਕਰਨੀ ਭਗਤੀ ਸਾਡੀ ਹੈ ਹੀ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਜਪੀ ਜਾਣਾ ਪੈ ਪਾਏ ਪੱਗ ਤੇ ਲਾਗੋ ਮੇਰਾ ਹੀਰਾ ਪੈ ਪਾਏ ਪੱਗ ਤੇ ਲਾਗੋ ਮੇਰਾ ਹੀਰਾ ਐਨ ਹਿਰਦੇ ਨਾਲ ਨਾਮ ਜਾਂ ਪਿਆਰ ਦੇ ਨਾਲ ਪੈ ਪਾਏ ਪੱਗ ਤੇ ਲਾਗੋ ਮੇਰਾ ਹੀਰਾ ਪੈ ਪਾਏ ਪੱਗ ਤੇ ਲਾਗੋ ਮੇਰਾ ਹੀਰਾ ਮਨ ਸੋਇਓ ਗੁਰ ਮਨ ਸੋਇਆ ਗੁਰਮਤੇ ਜਾਗਾ ਮਨ ਸੋਇਆ ਗੁਰਮਤੇ ਜਾਗਾ ਗੁਰੂ ਦੀ ਮਤ ਸਾਰੀ ਬਾਣੀ ਹੀ ਗੁਰੂ ਦੀ ਮਤ ਹੈ ਗੁਰੂ ਨੂੰ ਦੇਰ ਹੀ ਸਮਝਣਾ ਗੁਰੂ ਉਹ ਸਤਿਗੁਰ ਦੀ ਬਾਣੀ ਹੈ ਸਾਰੀ ਉਸ ਅਕਾਲ ਪੁਰਖ ਦੀ ਬਾਣੀ ਆਈ ਔਰ ਗਿਆਨ ਹੈ ਬਾਬਾ ਨਾਨਕ ਕਹਿੰਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਬਾਬੇ ਨਾਨਕ ਦੀ ਬਾਣੀ ਨਹੀਂ ਹੈ ਨਾ ਗੁਰੂਆਂ ਦੀ ਹੈ ਖਸਮ ਦੀ ਬਾਣੀ ਅਕਾਲ ਪੁਰਖ ਨਾਲ ਭੇਜੀ ਹੈ ਇਹਨਾਂ ਦੇ ਰਾਹੀਂ ਉਹ ਸਾਰੀ ਗੁਰਮਤ ਹੈ ਮੈਂ ਬਾਣੀ ਦੇ ਹਿਸਾਬ ਦੇ ਨਾਲ ਜਦੋਂ ਭਗਤੀ ਕੀਤੀ ਤੇ ਮੇਰਾ ਮਨ ਸੋਇਆ ਸੀ ਉਹ ਮਾਇਆ ਤੋਂ ਪਰੇ ਹੋ ਕੇ ਜਾਗ ਪਿਆ ਪੈ ਪਾਏ ਪੱਗ ਤੇ ਲਾਗੋ ਮੇਰਾ ਹੀਰਾ ਪੈ ਪਾਏ ਪੱਗ ਤੇ ਲਾਗੋ ਮੇਰਾ ਹੀਰਾ ਗੁਰਮਤੇ ਜਾਗਾ ਮਨ ਸੋਇਆ ਗੁਰਮਤੇ ਜਾਗਾ ਉਸ ਵੇਲੇ ਜਨਮਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਜਦੋਂ ਮਨ ਜਾਗ ਪੈਂਦਾ ਹੈ ਉਹਦੀ ਜਾਗਦੇ ਅਵਸਥਾ ਦੇ ਵਿੱਚ ਜਦੋਂ ਉਦੋਂ ਭਜਨ ਕਰਦਾ ਹੈ ਉਦੋਂ ਫਿਰ ਕਹਿੰਦੇ ਕਿਲ ਵਿਕ ਖੀਨ ਪਏ ਸ਼ਾਂਤ ਆਈ ਉਸ ਵੇਲੇ ਫਿਰ ਅੰਦਰ ਸ਼ਾਂਤੀ ਆਉਂਦੀ ਕਿਲ ਵਿਕ ਕਹਿੰਦੇ ਆ ਬੱਜਰ ਪਾਪਾਂ ਨੂੰ ਜਨਮਾਂ ਜਨਮਾਂ ਦੀ ਜਿਹੜੀ ਮੈਂ ਬੱਜਰ ਪਾਪ ਕੀਤੀ ਸੀ ਆਹ ਖੀਨ ਹੋ ਗਏ, ਮਤਲਬ ਨਾਸ ਹੋ ਗਏ।
ਕਿਲ ਵਿਖ ਖੀਨ ਪੈ ਇਹ ਸ਼ਾਂਤ ਆਈ, ਕਿਲ ਵਿਖ ਖੀਨ ਪੈ ਸ਼ਾਂਤ ਆਈ।
ਬੰਦੇ ਨੂੰ ਸ਼ਾਂਤੀ ਕਿਉਂ ਨੀ ਆਉਂਦੀ? ਜਿਹਨੇ ਕਿਸੇ ਨਾਲ ਪਾਪ ਕੀਤਾ ਹੋਏ ਨਾ, ਉਹਨੂੰ ਕਦੇ ਸ਼ਾਂਤੀ ਨੀ ਆਉਂਦੀ, ਉਹਦਾ ਹਰ ਵੇਲੇ ਦੁਖੀ ਰਹਿੰਦਾ। ਉਹਨੂੰ ਪਤਾ ਹੁੰਦਾ ਵੀ ਅੰਦਰ ਮੈਂ ਪਾਪ ਕੀਤਾ ਕਿਸੇ ਨਾਲ ਜਾਂ ਮੈਂ ਪਾਪ, ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਜਦੋਂ ਉਹ ਨਾਸ ਹੈ ਜਾਂਦੇ ਅੰਦਰ ਗੁਰੂ ਦੀ ਭਜਨ ਨਾਲ ਚੜ ਜਾਂਦਾ ਅੰਦਰ, ਉਹਦੇ ਫਿਰ ਉਹਨੂੰ ਸ਼ਾਂਤੀ ਆਉਂਦੀ।
ਕਿਲ ਵਿਖ ਖੀਨ ਪੈ ਇਹ ਸ਼ਾਂਤ ਆਈ, ਕਿਲ ਵਿਖ ਖੀਨ ਪੈ ਸ਼ਾਂਤ ਆਈ।
ਆਹੋ ਸ਼ਾਂਤੀ ਸਾਰੀ ਹਿੰਦੂਇਜ਼ਮ ਲੱਭ ਰਹੀ, ਓਮ ਸ਼ਾਂਤੀ ਫਲਾਂ ਸ਼ਾਂਤੀ, ਉਹ ਪੜ੍ਹਦੇ ਆ ਆਪਣੇ ਸਲੋਕ ਸ਼ਾਂਤੀ, ਉਹ ਸਲੋਕ ਪੜ੍ਹਨਾ ਸ਼ਾਂਤੀ ਥੋੜੀ ਮਿਲ ਜਾਂਦੀ। ਸ਼ਾਂਤੀ ਸ਼ਾਂਤੀ ਪੜ੍ਹਦੇ ਹੋ ਲਾਗੇ ਹਿੰਦੂਆਂ ਦੀ ਕੁੜੀ ਜੀ ਕਹਿੰਦੀ ਕੀ ਮੇਰਾ ਨਾਂ ਜਪਦੇ ਰਹਿੰਦੇ। ਸ਼ਾਂਤੀ ਜਿਹੜੀ ਹੈ ਐਸ ਭਗਤੀ ਪਾਏ ਨਾ, ਜਦੋਂ ਹੀਰਾ ਮਾਇਆ ਪਰੇ ਹੋ ਗਈ ਫਿਰ ਅੰਦਰ ਸ਼ਾਂਤ ਆਉਣੀ ਹੈ। ਤੇ ਇਸ ਕਰਕੇ ਆਹ ਸ਼ਾਂਤੀ ਸਾਡੀ ਇਸ ਤਰ੍ਹਾਂ ਆਉਣੀ ਹੈ,
ਪੈ ਪਾਏ ਭਗਤੇ ਲੱਗ ਮੇਰਾ ਹੀਰਾ, ਪੈ ਪਾਏ ਭਗਤੇ ਲੱਗ ਮੇਰਾ ਹੀਰਾ, ਮਨ ਸੋਰ ਮਨ ਸੋਰ ਮਤੇ ਜਾਗਾ, ਕਿਲ ਵਿਖ ਖੀਨ ਪੈ ਸ਼ਾਂਤ ਆਈ, ਕਿਲ ਵਿਖ
ਅੱਗੇ ਉਰ ਲਫਜ਼ ਆਏਗਾ। ਉਰ ਕਹਿੰਦੇ ਆ ਹਿਰਦੇ ਨੂੰ, ਕਹਿੰਦੇ ਮੈਂ ਰੱਬ ਨੂੰ ਆਪਣੇ ਹਿਰਦੇ ਚ ਖਿੱਚ ਲਿਆ। ਹਰ
ਹਰ ਉਰ ਹਰ ਵਗ ਪਾਗਾ, ਹਰ ਉਰ ਹਰ ਵਗ ਪਾਗਾ,
ਮੇਰੇ ਵੱਡੇ ਪਾਗ ਗਏ, ਮੈਂ ਹਿਰਦੇ ਚ ਮੇਰੇ ਰੱਬ ਆ ਗਿਆ।
ਹਰ ਉਰ ਤਾ ਉਰ ਤਾਰਿਓ ਵਗ ਪਾਗਾ, ਹਰ ਉਰ ਤਾਰਿਓ
ਅਖੀਰਲੀ ਸਟੇਜ ਹੈ। ਔਰ ਕੀ ਹੈ ਹਿਰਦਾ? ਦੁਨੀਆਂ ਦਾ ਜੇ ਲੇਟੈਸਟ ਰੱਬ ਦਾ ਗਿਆਨ ਆਇਆ ਨਾ ਇਸ ਦੁਨੀਆਂ ਤੇ, ਉਹ ਹੈ ਮਹੱਲੇ ਨੌਵੇਂ ਨੂੰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ। ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਅਖੀਰਲਾ ਸਲੋਕ ਜੋ ਹੈ ਨੌਵੇਂ ਮਹੱਲੇ ਦਾ, ਉਹਦੇ ਚ ਆ ਚੀਜ਼ ਆਉਂਦੀ ਹੈ। ਇਹ ਟੀਸੀ ਦੀ ਚੋਟੀ ਦੀ ਚੀਜ਼ ਹੈ ਜੋ ਦੁਨੀਆਂ ਚ ਸਭ ਤੋਂ ਬਾਅਦ ਦੇ ਗਿਆਨ ਚ ਵੀ ਲਿਖੀ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਮ ਨਾਮ ਔਰ ਮੈਂ ਗਹਿਓ, ਜਦੋਂ ਮੈਂ ਹਿਰਦੇ ਚ ਮੇਰੀ ਚੀਜ਼ ਆ ਗਈ, ਰਾਮ ਨਾਮ ਔਰ ਮੈਂ ਗਹਿਓ ਫੜ ਲਿਆ ਮੈਂ, ਜਾ ਕੇ ਸਾਹਮਣੇ ਕੋਈ ਦੁਨੀਆਂ ਚ ਕੋਈ ਇਹਦੀ ਬਰਾਬਰ ਚੀਜ਼ ਨਹੀਂ ਹੈ। ਰਾਮ ਨਾਮ ਔਰ ਮੈਂ ਗਹਿਓ ਜਾ ਕੇ ਸਾਹਮਣੇ ਕੋਈ, ਜੇ ਸਿਮਰਤ ਸੰਕਟ ਮਿਟੇ ਰੱਬ ਦੇ ਦਰਸ਼ਨ ਹੋ ਗਏ, ਦਰਸ ਤੋਹਾਰ ਹੋਏ। ਇਸ ਕਰਕੇ ਉਹ ਹੀ ਗੁਰੂ ਰਾਮਦਾਸ ਸਾਹਿਬ ਆਪਣੇ ਸ਼ਬਦ ਚ ਕਹਿੰਦੀ
ਹਰ ਔਰ ਤਾਰਿਓ ਵਡ ਪਾਗਾ।
ਇੱਕ ਉਸ ਵੇਲੇ ਫਿਰ ਜਨਮਾਂ ਜਨਮਾਂ ਦੇ ਵੱਜਰ ਪਾਪ ਨਾਸ ਰਹਿ ਜਾਂਦੇ ਹੈ।
ਕਿਲ ਵਿਖ ਖੀਨ ਪੈ ਸ਼ਾਂਤ ਆਈ, ਕਿਲ ਵਿਖ ਖੀਨ ਪੈ ਸ਼ਾਂਤ ਆਈ,
ਹਰ ਔਰ ਤਾਰਿਓ
ਵਡ ਪਾਗਾ,
ਹਰ ਔਰ ਤਾਰਿਓ ਵਡ
ਪਾਗਾ।
ਪਰ ਸਾਰਾ ਕੁਝ ਕਾਹਦੇ ਨਾਲ ਹੋਇਆ? ਹਰ ਜਪਿਓ ਪਰਮ ਪਾਗਾ,
ਹਰ ਜਪਿਓ ਪਰਮ
ਪਾਗਾ। ਤੈਨੂੰ ਜਪਣ ਦਾ ਡੰਡਾ ਛੱਡਣਾ ਨਹੀਂ ਚਾਹੀਦਾ, ਜਪਣ ਨਾਲ ਸਭ ਕੁਝ ਹੋਣਾ। ਔਰ ਉੱਥੇ ਲਿਆ ਕੇ ਲਾਹੌਲ ਆਇਆ,
ਹਰ ਜਪਿਓ ਪਰਮ ਪਾਗਾ,
ਹਰ ਜਪਿਓ
ਪਰਮ।
ਔਰ ਜਪਣਾ ਹੀ ਕਮਲ ਪ੍ਰਗਾਸ ਹੋਣਾ,
ਕਮਲ ਪ੍ਰਗਾਸ ਭਇਆ ਗੁਰ ਪਾਇਆ, ਕਮਲ ਪ੍ਰਗਾਸ ਭਇਆ ਗੁਰ ਪਾਇਆ।
ਔਰ ਤੇਰਾ ਮਨ ਮੇਰਾ ਮਨ ਰਾਮ ਨਾਮੇ ਰਸੇ ਲਾਗਾ, ਮੇਰਾ ਮਨ ਰਾਮ ਨਾਮੇ ਰਸੇ ਲਾਗਾ।
ਹੈ ਪਾਏ ਭਗਤੇ ਲਾਗੋ ਮੇਰਾ ਹੀ ਯਾਰਾ ਹੈ ਪਾਏ ਭਗਤੇ ਲਾਗੋ ਮੇਰਾ ਹੀ ਮਨ ਮਨ ਸੋਇ ਕਿਲ ਵੇਖ ਖੀਨ ਪੈ ਸ਼ਾਂਤਿਆ ਹਰ ਉਰ ਧਾਰਿਓ ਵਡਪਾਜਾ ਹਰ ਉਰ ਧਾਰਿਓ ਵਡਪਾਜਾ
ਕਹਿੰਦਾ ਇਹ ਮਨਮੁਖ ਜਿਹੜਾ ਬੰਦਾ ਮਨ ਦੇ ਮਗਰ ਲੱਗਦਾ ਹੈ ਨਾ ਜਿਹੜਾ ਵਿਆਸੀ ਆਪਣੀ ਮਨ ਦੀ ਗੱਲ ਸੁਣਦਾ ਉਹਦੇ ਮਗਰ ਐਕਸ਼ਨ ਲੈਂਦਾ ਹੈ ਉਹਨੂੰ ਇਹ ਕਦੀ ਚੀਜ਼ਾਂ ਨਹੀਂ ਮਿਲ ਸਕਦੀਆਂ ਮਨਮੁਖ ਤੇ ਗੁਰਮੁਖ ਦੋ ਲਫ਼ਜ਼ ਆਉਣਗੇ ਇਹਦਾ ਜੇ ਸਿੱਧਾ ਲੇਮੈਨ ਲੈਂਗੁਏਜ ਜੇ ਸ਼ਬਦ ਸਮਝ ਲਈਏ ਜਿਹਦਾ ਗੁਰੂ ਵਾਲ ਮੂੰਹ ਹੈ ਗੁਰਮੁਖ ਹੈ ਜਿਹਦਾ ਮਨ ਵਾਲ ਮੂੰਹ ਹੈ ਮਨਮੁਖ ਮਨ ਦੇ ਦੋ ਹਿੱਸੇ ਹੈ ਇੱਕ ਗੁਰਮੁਖ ਹਿੱਸਾ ਇੱਕ ਮਨਮੁਖ ਹਿੱਸਾ ਜਿਹੜਾ ਗੁਰਮੁਖ ਹਿੱਸਾ ਉਹ ਮਰਿਆ ਪਿਆ ਕਿਉਂਕਿ ਬੰਦੇ ਨੇ ਕਦੀ ਸੁਣਨੀ ਨਹੀਂ ਗੱਲ ਗੁਰੂ ਦੀ ਸ਼ਬਦ ਦੀ ਉਹਨੇ ਮਨ ਦੇ ਮਗਰ ਲੱਗਣਾ ਇਸ ਕਰਕੇ ਮਨਮੁਖ ਅਸੀਂ ਸਾਰੇ ਹਾਂ ਅਸੀਂ ਜ਼ਿਆਦਾ ਮਨਮੁਖ ਹਾਂ ਪਰ ਜੇ ਗੁਰੂ ਦੇ ਸ਼ਬਦਾਂ ਵੱਲ ਧਿਆਨ ਕਰਕੇ ਉਦਾਂ ਦੀ ਮੱਤ ਲੈ ਕੇ ਉਹ ਫਿਰ ਉਸ ਮੁਤਾਬਕ ਅਸੀਂ ਫਿਰ ਥੋੜਾ ਥੋੜਾ ਗੁਰਮੁਖ ਬਣਨਾ ਸ਼ੁਰੂ ਕਰਦੇ ਹਾਂ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਮਨਮੁਖ ਹੈ ਰੰਗ ਕੁਸੁੰਭ ਹੈ ਕਛੂਆ ਕਹਿੰਦਾ ਇਹਨੇ ਮਾਇਆ ਦੇ ਕੱਚੇ ਰੰਗ ਦੇ ਵਿੱਚ ਜਿਹੜੀ ਧੋਖਾ ਦੇਣ ਵਾਲੀ ਮਾਇਆ ਹੈ ਉਹਦੇ ਰੰਗ ਚ ਇਹਨੂੰ ਬੜਾ ਸਵਾਦ ਆਉਂਦਾ ਹੈ ਔਰ ਇਹਨੂੰ ਇਹ ਜਿਹੜਾ ਕੁਸਮ ਦਾ ਰੰਗ ਹੈ ਮਾਇਆ ਦਾ ਇਹਨੂੰ ਚਾਰ ਕੁ ਦਿਨ ਬੜਾ ਚੰਗਾ ਲੱਗਣਾ ਕਿਉਂਕਿ ਚਾਰ ਦਿਨ ਦੀ ਖੇਡ ਹੁੰਦੀ ਹੈ ਫਿਰ ਅੰਧੇਰੀ ਰਾਤ ਹੈ ਚਾਰ ਦਿਨ ਕੀ ਚਾਂਦ ਨਹੀਂ ਫਿਰ ਇਹ ਥੋੜੇ ਦਿਨ ਬੁੱਲੇ ਉੱਠ ਲਏ ਆਖਿਰਕਾਰ ਫਿਰ ਅੱਖਾਂ ਚ ਕੁਸੁਨ ਦੇ ਕੇ ਰੋਊਗਾ ਵੀ ਮੈਂ ਕੀ ਕਰ ਬੈਠਾ ਇਸ ਕਰਕੇ ਕਰ ਅਵਗੁਣ ਪਛਤਾਈ ਜੀਓ ਮਹਾਰਾਜ ਸ਼ਬਦ ਐਸਾ ਹੋਣਾ ਵੀ ਤੈਨੂੰ ਇਹ ਬਹੁਤ ਸੋਹਣਾ ਲੱਗਣਾ ਸਭ ਕੁਝ ਜੋ ਤੂੰ ਕਰ ਰਿਹਾ ਮਨ ਦੇ ਮਗਰ ਲੱਗ ਕੇ ਪਰ ਇਹ ਚਾਰ ਦਿਨ ਦੀ ਖੇਡ ਹੈ ਮਨਮੁਖ ਰੰਗ ਕੁਸੁੰਭ ਹੈ ਕਛੂਆ ਮਨਮੁਖ ਰੰਗ ਕੁਸੁੰਭ ਹੈ ਕਛੂਆ ਜੋ ਕੁਸੁਮ ਚਾਰ ਦਿਨ ਚੰਗਾ ਚੰਗਾ ਲੱਗਦਾ ਨੀ ਚਾਰ ਦਿਨ ਦੇਖਾ ਗੁਰੂ ਰਾਮਦਾਸ ਸਾਹਿਬ ਦੇ ਕਾਫੀ ਔਰ ਬਾਣੀ ਜੋ ਕੁਸੁਮ ਚਾਰੇ ਦਿਨ ਚਾਰ ਜੋ ਕੁਸੁਮ ਚਾਰੇ ਦਿਨ ਚਾਂਦਾ ਜੋ ਕੁਸੁਮ ਚਾਰੇ ਦਿਨ ਚਾਂਦਾ ਜੋ ਕੁਸੁਮ ਚਾਰੇ ਦਿਨ ਚਾਂਦਾ ਖਿਨ ਮੇ ਬਿਨ ਸੇ ਜਾਏ ਪਰਤਾਪ ਖਿਨ ਮੇ ਜਾਏ ਪਰਤਾ ਡੰਡ ਧਰਮ ਰਾਏ ਕਾਲਾ ਡੰਡ ਧਰਮ ਰਾਏ ਕਾਲਾ ਲਫ਼ਜ਼ ਆ ਗਿਆ ਪਰਤਾਪ ਹੈ ਕਹਿੰਦਾ ਹੁਣ ਤਾਂ ਕੋਈ ਨੀ ਤੂੰ ਬੁਢਾਪੇ ਵੇਲੇ ਪਛਤਾਏਗਾ ਜਦੋਂ ਮਰਨ ਲੱਗਾ ਨਾ ਉਦੋਂ ਤੂੰ ਪਛਾਉਣਾ ਪਰਤਾਪਾ ਕਹਿੰਦੇ ਹੈ ਬੁਢਾਪੇ ਨੂੰ ਇਹ ਇਸ ਗਿਆਨ ਦਾ ਲਫ਼ਜ਼ ਹੈ ਜਿਹੜਾ ਸਮਝਣਾ ਪੈਣਾ ਹੈ ਜਿੱਥੇ ਪਰਤਾਪੇ ਆ ਜਾਏ ਉਹ ਨਹੀਂ ਵੀ ਕਿਸੇ ਦਾ ਪਰਤਾਪ ਬੜਾ ਪਰਤਾਪੇ ਮੈਨੇ ਬੁਢਾਪਾ ਕਿਉਂਕਿ ਬੁਢਾਪੇ ਨੂੰ ਪਰਤਾਪੇ ਕਿਹਾ ਪਰਤਾਪੇ ਕੀ ਹੋਏਗਾ ਡੰਡ ਧਰਮ ਧਰਮ ਰਾਜ ਨਾ ਇੱਕ ਇੱਕ ਲੇਖਾ ਲੈ ਲੈਣਾ ਵੀ ਹਾਂ ਮਨ ਦੇ ਮਗਰ ਲੱਗ ਕੇ ਕੀ ਕਰਤੂਤਾਂ ਕੀਤੀਆਂ ਉਹ ਜਿਸ ਵੇਲੇ ਉੱਥੇ ਉਹਨਾਂ ਨੂੰ ਸਕਰੀਨ ਤੇ ਦੇਖਿਆ ਨਾ ਅੱਜ ਦਾ ਕੰਪਿਊਟਰ ਦੀ ਸਕਰੀਨ ਤੇ ਸਭ ਕੁਝ ਆ ਜਾਂਦਾ ਧਰਮਰਾਜ ਦੀ ਖੜੇ ਕਿੰਨੀ ਵੱਡੀ ਸਕਰੀਨ ਹੋਣੀ ਹੈ ਬੰਦੇ ਸਾਹਮਣੇ ਲਾਈਨਾਂ ਚ ਖੜੇ ਜਿਹਦਾ ਲੇਖਾ ਹੁੰਦਾ ਉਹ ਫਿਰ ਕੰਮ ਦੀ ਰੂਪ ਹੀ ਇਹਨਾਂ ਨੂੰ ਤਾਂ ਸਭ ਕੁਝ ਹੀ ਪਤਾ ਮੈਂ ਜਿਹੜਾ ਨਿੱਕਾ ਨਿੱਕਾ ਵੀ ਕੰਮ ਕੀਤਾ ਕੋਈ ਪੈਸਾ ਮੇਰੀਆਂ ਸਾਰੀਆਂ ਕਰਤੂਤਾਂ ਸਾਹਮਣੇ ਆ ਗਈਆਂ ਸਾਰੀ ਜ਼ਿੰਦਗੀ ਦੀਆਂ ਫਿਰ ਉਸ ਵੇਲੇ ਰੂਪ ਕੰਬਦੀ ਹੈ ਔਰ ਉਸ ਵੇਲੇ ਫਿਰ ਡੰਡ ਤਿਆਰ ਹੁੰਦਾ ਹੈ ਜਮ ਧਰਮ ਡੰਡ ਡੰਡ ਧਰਮ ਰਾਏ ਡੰਡ ਕੀ ਹੈ ਡੰਡ ਡੰਡਾ ਨਹੀਂ ਹੈ ਡਾਂਡਾ ਸਜ਼ਾ ਫਿਰ ਤੁਹਾਨੂੰ ਸਜ਼ਾ ਕਿਉਂਕਿ ਜੋ ਕਰਮ ਦਾ ਬੀਜ ਨਹੀਂ ਨਾਸ ਹੁੰਦਾ ਇਹ ਗੀਤਾ ਦੀ ਫਿਲੋਸਫੀ ਦਾ ਨਿਚੋੜ ਹੈ ਕੋਈ ਵੀ ਬੰਦਿਆਂ ਤੋਂ ਕੰਮ ਕਰ ਤੈਨੂੰ ਉਹਦਾ ਫਲ ਜ਼ਰੂਰ ਮਿਲੇ ਚੰਗਾ ਕਰ ਮਾੜਾ ਕਰਮ ਦਾ ਬੀਜ ਨਾਸ ਨਹੀਂ ਹੁੰਦਾ ਤਦੇ ਸਾਡੀ ਸਾਰੀ ਬਾਣੀ ਕਹਿੰਦੀ ਬੰਦਿਆ ਜਿਹੜਾ ਪੈਰ ਫੂਕ ਫੂਕ ਕੇ ਸੁੱਖ ਧਿਆਨ ਨਾ ਤੁਰ ਜ਼ਿੰਦਗੀ ਦੇ।
ਕੋਈ ਵੀ ਕਰਮ ਕਰੇਗਾ ਤੈਨੂੰ ਭੁਗਤਣਾ ਪਏਗਾ, ਕੋਈ ਵੀ ਚੰਗਾ ਕਰਦਾ ਮਾੜਾ ਕਰਦਾ ਨਾਮ ਜਪਦਾ ਸਭ ਦਾ ਫਲ ਮਿਲੇਗਾ ਤੈਨੂੰ। ਇਸ ਕਰਕੇ ਜਿਹੜਾ ਇਹ ਹੈ ਉਹ ਸਦਾ ਨੂੰ ਫਿਰ ਡੰਡ ਕਹਿੰਦੇ ਆ, ਵੀ ਉਸ ਦੀ ਫਿਰ ਫਲ ਉਹ ਦਿੰਦਾ ਧਰਮ ਰਾਏ, ਉਹਦਾ ਫਿਰ ਡੰਡ ਧਰਮ ਰਾਏ ਡੰਡ ਧਰਮ ਹੁਣ ਦੂਸਰੀ ਸ਼੍ਰੇਣੀ ਆਈ, ਇਹ ਤੇ ਸੀ ਮਨਮੁੱਖਾਂ ਦੀ, ਹੁਣ ਆਈ ਹੈ ਸਤ ਸੰਗਤੇ ਪਰੀਤੇ। ਸਤ ਸੰਗਤੇ ਪਰੀਤੇ ਸਾਧ ਅਤ ਗੁਰੂ, ਸਤ ਸੰਗਤੇ ਪਰੀਤੇ ਸਾਧ ਅਤ ਗੁਰੂ। ਆ ਸਤ ਸੰਗਤ ਅੰਦਰ ਹੈ, ਸੰਗਤ ਬਾਹਰ ਹੈ, ਸਾਧ ਅੰਦਰਲਾ ਹੈ ਔਰ ਇਹ ਸਤਿਗੁਰੂ ਨੂੰ ਹੀ ਸਾਧ ਕਿਹਾ। ਜਿੱਥੇ ਅੰਦਰ ਸਤ ਸੰਗਤ ਹੈ, ਕਰਮਖੰਡ ਦੀ ਖੇਲ ਹੈ, ਉੱਥੇ ਹੀ ਸਤਿਗੁਰੂ ਪ੍ਰਗਟ ਹੁੰਦਾ ਔਰ ਉੱਥੇ ਹੀ ਸਤਿਗੁਰੂ ਦੀ ਹਾਜ਼ਰੀ ਹੈ। ਇਸ ਕਰਕੇ ਸਤ ਸੰਗਤੇ ਪਰੀਤੇ ਸਾਧ ਅਤ ਗੁਰੂ, ਸਤ ਸੰਗਤੇ ਪਰੀਤੇ ਸਾਧ ਅਤ ਗੁਰੂ। ਜਿਹੜਾ ਇਸ ਜ਼ਿੰਦਗੀ ਚ ਸਤਿਗੁਰੂ ਲੱਭ ਗਿਆ ਔਰ ਉਹਦੇ ਨਾਲ ਪ੍ਰੀਤ ਕਰਨ ਲੱਗ ਪਿਆ ਨਾਮ ਜਪ ਜਪ ਕੇ, ਉਹਨੂੰ ਕੀ ਰੰਗ ਚੜੇਗਾ? ਜਿਉ ਰੰਗ ਮਜੀਠ ਬਾਹਰਾ, ਜਿਉ ਰੰਗ ਮਜੀਠ ਬਾਹਰਾ, ਉਹਦੀ ਅੰਦਰ ਵੀ ਸੂਖਸ਼ਮ ਕਾਇਆ ਮਜੀਠਾ ਕਹਿੰਦੇ ਪੱਕੇ ਰੰਗ ਜਿਹੜਾ ਉਤਰਦਾ ਨਾ ਹੋਏ। ਜਿਉ ਰੰਗ ਮਜੀਠ ਬਾਹਰਾ, ਮਜੀਠ ਤੋਂ ਹੀ ਮਜੀਠੀ ਹੈ ਸਰਦਾਰ ਤੁਰੇ, ਅੰਮ੍ਰਿਤਸਰ ਦਾ ਫਲਾਨਾ ਮਜੀਠੀ ਆ ਜੀ, ਉਹ ਮਜੀਠੀਆ ਤੇ ਉਹ ਹੈ ਜਿਹਨੂੰ ਅੰਦਰ ਰੰਗ ਚੜਦਾ ਹੈ। ਉਹ ਜਿਹੜੀ ਅੰਦਰ ਦੀ ਕਾਇਆ ਨੂੰ ਜਿਹਨੂੰ ਫਿਰ ਰੰਗ ਚੜਦਾ ਹੈ, ਕਹਿੰਦੇ ਜਿੰਨੀ ਵਾਰੀ ਮਰਜ਼ੀ ਬਾਹਰ ਦੀ ਕਾਇਆ ਨੂੰ ਚੀਰ ਫਾੜ ਕਰੀ ਚਲੋ, ਪਰ ਹਰ ਰੰਗ ਨਾ ਲੈ ਹਰ ਰੰਗ ਨਾ ਕਾਇਆ ਕਾ ਪਰ ਚੀਰ ਬਾਹਾ, ਕਾਇਆ ਕਾ ਪਰ ਚੀਰ ਬਾਹਾ, ਹਰ ਰੰਗ ਨਾ ਚਾਰਿਓ ਰੰਗ ਮਿਲੇ ਗੁਰ ਸੋ। ਆ ਗੁਰ ਫੇਰ ਰਾਰੇ ਨੂੰ ਅੰਕੜ ਆ ਗਿਆ, ਸਤਿਗੁਰੂ ਦਾ ਸੁਭਾਗਾ ਮੈਨੂੰ ਰੰਗ ਚੜ ਜਾਵੇ। ਹਰ ਚਾਰਿਓ ਰੰਗ ਮਿਲੇ ਗੁਰ ਸੋ, ਹਰ ਚਾਰਿਓ ਆਦਰਾ ਤੁਹਾਡੇ ਹੱਥਾਂ ਚ ਸ਼ਬਦ ਹੈ, ਚਾਰਿਓ ਨੀ ਪੜਨਾ, ਚਾਰਿਆਂ ਰਾਰੇ ਦੇ ਥੱਲੇ ਪੈਰਾਂ ਚ ਹਲੰਤ ਹੈ, ਛੋਟਾ ਹਾ ਹਾ ਜਰਾ ਭਾਰੀ ਆਵਾਜ਼ ਕਰਕੇ ਉਹਨੂੰ ਚਾੜਿਓ, ਜਿੱਦਾਂ ਕਹੀਦਾ ਏਦਾਂ ਚਾੜਿਓ। ਮੈਨੂੰ ਉਸ ਨਾ ਚਾਰਿਓ ਨਹੀਂ ਹੈ, ਚਾਰਨਾ ਹੁੰਦਾ ਪਸ਼ੂ ਦਾ ਚਾਰਨਾ ਜਾਂ ਕਿਸੇ ਦਾ, ਚਾਰਿਓ ਨਹੀਂ ਹੈ, ਇਹ ਹੈ ਚਾੜਿਓ। ਜਿੱਦਾਂ ਸਾਡੀ ਅਸਲ ਰੂਪਸ ਹੈ ਪੰਜਾਬੀ ਦੀਆਂ ਸਾਡੀਆਂ, ਜਿਹੜਾ ਕੋਈ ਹੋਰ ਕੌਮ ਹੋਰ ਦੁਨੀਆਂ ਦੇ ਵਿੱਚ ਕਿਸੇ ਇਹ ਬੋਲੀ ਨਹੀਂ ਬੋਲ ਸਕਦੀ। ਜਾਓ ਇਹਨਾਂ ਨੂੰ ਕਹਿ ਦੇ ਹਿੰਦੀ ਵਾਲਿਆਂ ਨੂੰ ਪਾਣੀ ਲਿਖ ਕੇ ਦੱਸ ਦੇਣ, ਉਹ ਪਾਣੀ ਲਿਖਣੀ। ਆ ਯੂਪੀ ਵਾਲੀ ਲੋਕਾਂ ਨੂੰ ਇਹਨਾਂ ਨੂੰ ਪਈਆਂ ਨੂੰ ਜਾਓ ਇਹਨਾਂ ਨੂੰ ਕਹਿ ਦਿਓ ਸਾਡੇ ਪਿੰਡਾਂ ਚ ਵਾਢੀ ਕਰਨ ਆਉਂਦੇ ਆ ਕਣਕ ਦੀ, ਇਹਨਾਂ ਨੂੰ ਕਹਿ ਦਿਓ ਕਣਕ ਕਹਿਣ, ਉਹ ਕਣਕ ਹੀ ਕਹਿਣ। ਇਸ ਕਰਕੇ ਸਾਡੀ ਲਿਪੀ ਪੂਰੀ ਅਸੀਂ ਟੇਪਾਂ ਬਣਾ ਚੁੱਕਿਆ ਵੀ ਦੁਨੀਆਂ ਦੀ ਸਭ ਤੋਂ ਵੱਡੀ ਲਿਪੀ ਸਾਡੀ ਗੁਰਮੁਖੀ ਲਿਪੀ ਹੈ। ਕਦੀ ਉਹਦੇ ਲਾਓ ਔਰ ਉਹ ਚਾਰੇ ਹੋਣੀ ਆ ਇੱਥੇ ਪੈਰਾਂ ਚ ਕਿੱਡੇ ਵੱਡੇ ਗੁਰੂ ਦੇਖੋ ਤੁਸੀਂ ਗਿਆਨ ਤਾਂ ਇਹ ਪੂਰਨ ਬ੍ਰਹਮ ਆਹਾ ਥੱਲੇ ਛੋਟਾ ਪਾ ਗਏ ਫਿਰ ਇਹਨੂੰ ਕਹਿਣਾ ਚਾਰਿਓ। ਹਰ ਹਰ ਚਾਰਿਓ ਰੰਗ ਮਿਲੇ ਗੁਰ ਸੋ, ਹਰ ਚਾਰਿਓ ਰੰਗ ਮਿਲੇ ਗੁਰ ਸੋ। ਚਾਰਿਓ ਹੁੰਦਾ ਵੀ ਚੜਦੇ ਸੂਈ ਤੇ ਫੜ ਕੇ ਉਹਨੂੰ ਜਰਾ ਜ਼ੋਰ ਨਾ ਬੁਲਾਉਣਾ ਫੋੜ ਦੇ, ਹਰ ਚਾਰਿਓ ਰੰਗ ਮਿਲੇ ਗੁਰ ਸੋ, ਹਰ ਚਾਰਿਓ ਰੰਗ ਮਿਲੇ ਰੰਗ ਚੱਲੂ ਹੰਗੇ ਨਾ ਨਾ। ਦਾ ਰਾਂਗਾ ਪੜ੍ਹ ਕੇ ਦੇਖੋ ਤੇ ਬਿੰਦੀ ਦੇ ਗਏ ਮਹਾਰਾਜ। ਚਾਗਾ ਦੇ ਉੱਤੇ ਚਬਿੰਦੀ ਨਹੀਂ ਦਿੱਤੀ, ਕਿਉਂਕਿ ਤੁਸੀਂ ਆਪੇ ਚਾਗਾ ਤੇ ਕੋਈ ਲਫ਼ਜ਼ ਹੈ ਹੀ ਨਹੀਂ, ਚਾਂਗਾ। ਇਸ ਕਰਕੇ ਬਿੰਦੀ ਕਿਤੇ ਕਿਤੇ ਦੇ ਗਏ। ਔਰ ਅਸੀਂ ਪਿੱਛੇ ਵੀ ਦੱਸਿਆ ਵੀ ਪੁਰਾਣੀ ਲਿਖਤਾਂ ਚ ਗੁਰੂ ਮਹਾਰਾਜ ਨੇ ਜਾਂ ਸਾਰੀ ਪੰਜਾਬੀ ਚ ਕੰਨਾ ਨਹੀਂ ਸੀ ਪਾਉਂਦੇ। ਆ ਹੁਣ ਰਾਂਗਾ ਹੈ, ਉਹਦਾ ਕੰਨਾ ਨਹੀਂ ਸੀ ਪਾਉਣਾ, ਉੱਥੇ ਸਾਰੇ ਕੰਨੇ ਦੀ ਜਗ੍ਹਾ ਪੁਰਾਣੀਆਂ ਬੀੜਾਂ ਚ ਬਿੰਦੀ ਦਿੱਤੀ ਹੈ, ਬਿੰਦੀ ਹੋਏਗੀ ਉੱਥੇ। ਹੁਣ ਇੱਥੇ ਦੋ ਬਿੰਦੀਆਂ ਹੋ ਜਾਣੀਆਂ ਸੀ, ਇੱਕ ਕੰਨਾ ਨਹੀਂ ਪਾਉਣਾ ਉੱਥੇ ਰਾਂ, ਤੇ ਦੂਸਰੀ ਬਿੰਦੀ ਮਹਾਰਾਜ ਨੇ ਤਾਂ ਦਿੱਤੀ ਹੈ ਵੀ ਸ਼ਬਦ ਸੁਰਤ ਦੀ ਸਮਝਣ ਵਾਲਾ ਬੰਦਾ ਤੇ ਆਪੇ ਉੱਠਣੇ ਵੀ ਚਾਗਾ ਨਹੀਂ ਪੜ੍ਹਨਾ ਨੀ ਚਾਂਗਾ ਪੜ੍ਹਨਾ, ਪਾਵਾ ਨਹੀਂ ਪੜ੍ਹਨਾ ਪਾਵਾਂ ਪੜ੍ਹਨਾ। ਅੱਜ ਕੱਲ ਆਮ ਪਾਠ ਕਰਨ ਵਾਲੇ ਹੁਕਮਨਾਮਾ ਲੈਣ ਵਾਲੇ ਜੀ ਪਾਵਾ ਦਰਸ਼ਨ ਪਾਵਾ, ਮੈਂ ਉਹਨਾਂ ਨੂੰ ਮੇਰੇ ਮੂੰਹੋਂ ਮੈਥੋਂ ਰਹਿ ਨਹੀਂ ਹੁੰਦਾ ਪਿੰਡ, ਉਹਦੇ ਅਕਾਸ਼ ਤੱਕ ਸਾਹਿਬ ਅੰਮ੍ਰਿਤਸਰ ਲੱਗਾ ਸੀ ਕੱਲ ਭਾਈ ਸਾਹਿਬ ਜੀ ਤੁਸੀਂ, ਮੈਂ ਕਿਹਾ ਤੁਸੀਂ ਹੁਕਮਨਾਮੇ ਚ ਪਾਵਾ ਕਿਉਂ ਪੜ੍ਹਦੇ ਹੋ, ਕਹਿੰਦੀ ਪਾਵਾ ਲਿਖੇ ਆ, ਮੈਂ ਕਿਹਾ ਪਾਵਾ ਤੇ ਮੰਜੀ ਦਾ ਹੁੰਦਾ, ਪਾਵਾਂ ਪੜ੍ਹੋ ਤੁਸੀਂ। ਤੋ ਇਸ ਕਰਕੇ ਆਪ ਸ਼ਬਦ ਸੁਰਤ ਦਾ ਇਹਨੂੰ ਕਹਿੰਦੇ ਆ ਵੀ ਸਾਡੀ ਕੌਮ ਦਾ ਗਿਆਨ ਵੱਲੋਂ ਹੱਥ ਬਹੁਤ ਤੰਗ, ਇਹ ਮੰਨਿਆ ਵਾ ਆਦਰ ਕਰਦੇ ਆ, ਬਾਣੀ ਠੀਕ ਹੈ ਲੇਕਿਨ ਇੱਥੇ ਮਹਾਰਾਜ ਨੇ ਬਿੰਦੀ ਤਾਂ ਰਾਂਗੇ ਦੇ ਉੱਤੇ ਦੇਤੀ ਭਈ ਕੰਨਾ ਪਹਿਲਾਂ ਬਿੰਦੀ ਆਉਂਦੀ, ਇੱਥੇ ਦੋ ਬਿੰਦੀਆਂ ਹੋ ਜਾਣੀਆਂ ਸੀ। ਇਸ ਕਰਕੇ ਰਾਂਗਾ ਪੜ੍ਹਨਾ ਹੈ ਔਰ ਜਨ ਨਾਨਕ ਤਿੰਨ ਕੇ ਚਰਨ ਪਹਾਰੇ ਜੋ ਹਰ ਚਰਨੀ ਮਨ ਲਾਗਾ ਹੈ, ਔਰ ਉੱਤੇ ਐਸੀ ਚਾਗਾ ਚਾਗਾ ਨਹੀਂ ਪੜ੍ਹਨਾ ਉਹਨੂੰ ਚੰਗਾ ਪੜ੍ਹਨਾ, ਚਾਰ ਦਿਨ ਚੰਗਾ ਲੱਗਦਾ। ਇਸ ਕਰਕੇ ਆ ਅਸੀਂ ਸਾਰੇ ਭੇਦ ਤਾਂ ਸਾਨੂੰ ਖੁੜ ਰਿਹਾ ਵੀ ਅਸੀਂ ਇਹਨੂੰ ਲਾਰਜ ਸ਼ੇਪ ਦੇ ਵਿੱਚ ਸ਼ਬਦ ਨੂੰ ਲਿਆ ਕੇ ਕੰਪਿਊਟਰ ਦੇ ਜ਼ਰੀਏ ਔਰ ਸਾਰਾ ਫੋਟੋ ਪ੍ਰਿੰਟ ਕਰ, ਤਾਂ ਜਾ ਕੇ ਸਾਨੂੰ ਏਡਾ ਵੱਡਾ ਗਿਆਨ ਦਾ ਮੁੱਲ ਪਏਗਾ। ਕਿਉਂਕਿ ਪਿੱਛੇ ਬੀੜਾਂ ਲਿਖਦੇ ਸੀ ਉਹ ਲਿਖਣ ਵਾਲੇ ਇੰਨੇ ਧਿਆਨ ਨਾਲ ਲਿਖਦੇ ਸੀ, ਉਹਨਾਂ ਨੂੰ ਸਭ ਕੁਝ ਗਿਆਨ ਆ ਜਾਂਦਾ, ਲੇਕਿਨ ਅੱਜ ਕੱਲ ਅਸੀਂ ਸ਼ਬਦ ਜੋ ਗਾਉਣੇ ਆ ਉਹਨੂੰ ਪੂਰੀ ਉਹਦੇ ਦਰਸ਼ਨ ਕਰਕੇ ਪੜ੍ਹੀਏ, ਫੇਰ ਵਡਿਆਈ ਦਾ ਪਤਾ ਲੱਗਦਾ ਵੀ ਗੁਰੂਆਂ ਨੇ ਕਿੰਨੀ ਮਿਹਨਤ ਸਾਡੇ ਲਈ ਕੀਤੀ ਹੈ। ਔਰ ਅਸੀਂ ਵੀ ਇੰਨੇ ਨਿਮਕ ਹਰਾਮ ਹੈ ਸਾਰੀ ਸਾਡੀ ਅਸੀਂ ਸਾਰੇ ਵੀ ਅਸੀਂ ਕਦੀ ਟਾਈਮ ਬਾਬੇ ਦੀ ਬਾਣੀ ਨੂੰ ਨਹੀਂ ਦਿੰਦੇ, ਔਰ ਸਾਰਾ ਬਾਕੀ ਦੁਨੀਆਂ ਦਾ ਟਾਈਮ ਦੇ ਦਾਂਗੇ ਸਭ ਕੁਝ, ਲੇਕਿਨ ਜਿਹੜਾ ਜਿਹਨੇ ਨਾਲ ਸਾਡਾ ਕੋਲ ਸੰਵਰਨਾ ਹੈ ਉਹਨੂੰ ਅਸੀਂ ਬਹੁਤ ਘੱਟ ਟਾਈਮ ਦਿੰਦਾ, ਜਿੰਨਾ ਸ਼ਬਦ ਨੂੰ ਟਾਈਮ ਦਾਂਗੇ ਜਪਣ ਚ ਵੀ ਔਰ ਜਿਹੜਾ ਸ਼ਬਦ ਹੈ ਉਹ ਸਾਨੂੰ ਹੋਰ ਜਪਾਏਗਾ। ਇਸ ਕਰਕੇ ਹਰ ਗਿਆਨ ਸਾਨੂੰ ਸਾਹਮਣੇ ਸ਼ਬਦ ਰੱਖ ਕੇ ਪੜ੍ਹਨਾ ਚਾਹੀਦਾ।
ਹਰ ਰੰਗ ਨਲ ਸੁਪਾ ਹਰ ਰੰਗ ਨਲ ਸੁਪਾਂਗਾ ਹਰ ਰੰਗ ਨਲ ਹਰ ਰੰਗ ਨਲ ਸੁਪਾ।
ਤੋ ਮਨ ਨੂੰ ਰਸ ਆ ਗਿਆ, ਰੰਗ ਆ ਗਿਆ, ਉਧਰ ਕਮਲ ਪ੍ਰਗਾਸ ਹੋ ਗਿਆ, ਇਹ ਸਾਰੀਆਂ ਚੀਜ਼ਾਂ ਰਹਾਉ ਦੀ ਤੁਕ ਚ ਲਿਖੀਆਂ।
ਮੇਰਾ ਮਨ ਰਾਮ ਨਾਮੇ ਰਸਲਾ ਗਾ, ਮੇਰਾ ਮਨ ਰਾਮ ਨਾਮੇ ਗਾ,
ਮੇਰਾ ਮਨ
ਰਾਮ ਨਾਮੇ ਰਸਲਾ ਗਾ,
ਮੇਰਾ ਮਨ ਰਾਮ ਨਾਮੇ ਰਸਲਾ ਗਾ।
ਕਾਇਆਂ ਕਾ ਪਰ ਚੀਰ ਬਾ ਫਾਰੇ ਕਾਇਆਂ ਕਾ ਪਰ ਚੀਰ ਬਾ ਰੰਗ ਨਲ ਹੈ ਸੁਪਾ ਹਰ ਰੰਗ ਨਲ ਹੈ ਸੁਪਾ।
ਅਗਲਾ ਸ਼ਬਦ ਅਸੀਂ ਚੱਲਦਾ ਰੱਖਾਂਗੇ, ਉਹ ਉਸ ਪੱਗ ਦਾ ਸ਼ਬਦ ਹੈ ਜੋ ਗੁਰੂ ਨਾਨਕ ਤੋਂ ਵੀ 500 ਸਾਲ ਪਹਿਲਾਂ ਦਾ ਇਸ ਦੁਨੀਆਂ ਚ ਆਇਆ। ਗੁਰੂ ਨਾਨਕ ਨੂੰ 400-500 ਸਾਲ ਬਾਅਦ ਗੁਰੂ ਨਾਨਕ ਇਸ ਕਲਯੁਗ ਸਾਡੇ ਕੋਲ ਆਏ, ਪਰ ਉੱਥੋਂ ਪਹਿਲਾਂ ਸ਼ੇਖ ਫਰੀਦ ਜੀ ਆਏ। ਐਡਾ ਮੁਸਲਮਾਨ ਭਗਤ ਸ਼ੇਖ ਫਰੀਦ ਜੀ, ਉਹਨਾਂ ਦੀ ਬਾਣੀ ਅਸੀਂ ਪੜ੍ਹਾਂਗੇ। ਔਰ ਆਸਾ ਸ਼ੇਖ ਫਰੀਦ ਜੀਓ ਕੀ ਬਾਣੀ, ਜਿਹੜੇ ਫਰੀਦ ਜੀਓ ਦੀ ਜਿੱਥੇ ਫਰੀਦ ਦੇ ਨਾਲ ਜੀਓ ਲਿਖਿਆ ਹੋਏ ਨਾ, ਉਹਨਾਂ ਦੇ ਸ਼ਬਦ ਵੱਡੇ ਵਡਮੁੱਲੇ ਆ ਔਰ ਸਾਡੇ ਸ਼ਬਦਾਂ ਨਾਲ ਮਿਲਦੇ ਹੋਣਗੇ। ਜਿੱਥੇ ਫਰੀਦ ਦੇ ਨਾਲ ਜੀ ਨਾ ਲਿਖਿਆ ਹੋਏਗਾ
ਉਹਨਾਂ ਦੇ ਉੱਤੇ ਟੀਕਾ ਟਿੱਪਣੀ ਨੋਟ ਚਾੜੇ ਹੋਣਗੇ ਉਹਦੀ ਬਾਣੀ ਦੀ ਦਿਨ ਸਲੋਕ ਸ਼ੇਖ ਫਰੀਦ ਕੇ ਫਰੀਦ ਜੀਓ ਕੇ ਨਹੀਂ ਲਿਖੇ ਕਿਉਂਕਿ ਉਹ ਅਧੂਰੇ ਹੈ ਕਈ ਸਲੋਕ ਉਹਦੇ ਅੱਗੇ ਬਾਣੀ ਲਾ ਕੇ ਗੁਰੂਆਂ ਦੀ ਸਲੋਕ ਨੂੰ ਮੁਕੰਮਲ ਕੀਤਾ ਵੀ ਪੂਰੀ ਮਤ ਪੂਰਾ ਗਿਆਨ ਆਵੇ ਨਾਲ ਪੜੋ ਇਸ ਕਰਕੇ ਅਸੀਂ ਭੇਜ ਦੱਸੀ ਆਵਾਂਗੇ ਜਿੱਥੇ ਜਿੱਥੇ ਜਿਨ੍ਹਾਂ ਦੀ ਬਾਣੀ ਆਏਗੀ ਵੀ ਇਹ ਕਿਉਂ ਇੰਨੀਆਂ ਸਲੋਕ ਦੇ ਫਰੀਦਾਂ ਦੇ ਉੱਤੇ ਨੋਟ ਕਿਉਂ ਇੰਨੇ ਚਾੜੇ ਕਿਉਂ ਟਿੱਪਣੀਆਂ ਦਿੱਤੀਆਂ ਕਿਉਂ ਗੁਰੂਆਂ ਨੇ ਆਪਣੀ ਬਾਣੀ ਵਿੱਚ ਦਿੱਤੀ ਆ ਉਹ ਇਸ ਕਰਕੇ ਵੀ ਜਿਹੜਾ ਅਭਿਆਸੀ ਜਾਂ ਸਿੱਖੀ ਹੈ ਭੁੱਲ ਨਾ ਜਾਏ ਉਹ ਅਧੂਰੇ ਸਲੋਕ ਹੈ ਜੇ ਉਹ ਕਹਿੰਦੇ ਆ ਵੀ ਕੱਪੜੇ ਕੁਪੜੇ ਪਾੜ ਕੇ ਸਾਰਾ ਫਕੀਰੀ ਵਾਸ ਕਰ ਲੈ ਤੈਨੂੰ ਰੱਬ ਮਿਲ ਜਾਏਗਾ ਮਹਾਰਾਜ ਕਹਿੰਦੇ ਏਦਾਂ ਰੱਬ ਨਹੀਂ ਮਿਲਣਾ ਅੱਗੇ ਲਾਈਨ ਇਸ ਤਰ੍ਹਾਂ ਮੁਕੰਮਲ ਕੀਤੀ ਹੈ ਬਾਣੀ ਪਰ ਉਹਨਾਂ ਦੀ ਬਾਣੀ ਏਦਾਂ ਰੱਖੀ ਜਿੱਥੇ ਸਲੋਕ ਸ਼ੇਖ ਫਰੀਦ ਜੀ ਨੂੰ ਜੀਓ ਆ ਜੇ ਸ਼ਬਦ ਹੋਵੇ ਉਹਨਾਂ ਦਾ ਉੱਥੇ ਉਹ ਪੂਰਨ ਹੈ ਕਿਉਂਕਿ ਉਹ ਉਸੇ ਸਤਿਗੁਰੂ ਦੇ ਸਿੱਖ ਬਣ ਗਏ ਉਹਨਾਂ ਦੇ ਭੈ ਅੰਦਰ ਉਹਨਾਂ ਦਾ ਵੀ ਸਤਿਗੁਰੂ ਉਹ ਇਸੇ ਕਰਕੇ ਅਸੀਂ ਰੌਲਾ ਪਾਈ ਆ ਰਹੇ ਹਾਂ ਵੀ ਦਸਾਂ ਗੁਰੂਆਂ ਦਾ ਉਹ ਸਤਿਗੁਰੂ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਉਹ ਪਾਵਰ ਸਤਿਗੁਰੂ ਔਰ ਬੈਣੀ ਭਗਤ ਦਾ ਉਹ ਸਤਿਗੁਰੂ ਕਬੀਰ ਦਾ ਉਹ ਸਤਿਗੁਰੂ ਮੋਜ਼ਿਸ ਦਾ ਉਹ ਸਤਿਗੁਰੂ ਕ੍ਰਾਈਸਟ ਦਾ ਉਹ ਸਤਿਗੁਰੂ ਉਹ ਹੈ ਰੱਬ ਆਪ ਅਕਾਲ ਪੁਰਖ ਇੱਕ ਦੀ ਇਸ ਕਰਕੇ ਅਸੀਂ ਕੱਢੀ ਆ ਰਹੇ ਹਾਂ ਬਾਣੀ ਚ ਔਰ ਅਸੀਂ ਸਦਾ ਲਈ ਦੱਸ ਦਈਏ ਵੀ ਕੁਰਾਨ ਸ਼ਰੀਫ ਸਾਰਾ ਸਟੱਡੀ ਕਰਕੇ ਸਾਨੂੰ ਇੱਕ ਅਜੀਬ ਚੀਜ਼ ਮਿਲੀ ਹੈ ਸਾਨੂੰ ਅਸੀਂ ਖਰਾਬ ਕਰਕੇ ਉਹਨਾਂ ਦੇ ਵੀ ਦੋ ਲਫ਼ਜ਼ ਆਉਂਦੇ ਇੱਕ ਅੱਲਾਹ ਅੱਲਾਹ ਜਿਹਨੂੰ ਜਪਦੇ ਅੱਲਾਹ ਹੋ ਕਰਕੇ ਇੱਕ ਰੱਬ ਆਉਂਦਾ ਹੈ ਔਰ ਉਹਨਾਂ ਨੇ ਸਾਫ਼ ਕੀਤਾ ਅਸੀਂ ਉਹ ਆਇਤਾਂ ਲਿਆ ਰਹੇ ਹਾਂ ਕੁਰਾਨ ਸ਼ਰੀਫ ਦੀਆਂ ਪੇਜਾਂ ਦੀਆਂ ਸਾਰੀਆਂ ਤਾਂ ਕਿ ਸਿੱਖੀ ਆਪਣੇ ਐਸ ਗਿਆਨ ਦੇ ਮੁਤਾਬਕ ਸਮਝੇ ਵੀ ਸ਼ਬਦ ਵਾਕਿਆ ਹੀ ਉਹ ਸਾਰੇ ਮਜ਼ਹਬ ਚੀਜ਼ ਕਹਿੰਦੇ ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਇਸ ਕਰਕੇ ਉਹ ਆਪਣੇ ਸਤਿਗੁਰੂ ਨੂੰ ਰੱਬ ਕਹਿੰਦੇ ਅੱਲਾਹ ਬਹੁਤ ਵੱਡੀ ਚੀਜ਼ ਹੈ ਉਹਨਾਂ ਦੀ ਸਤਿਗੁਰੂ ਦੀ ਜਗ੍ਹਾ ਜੋ ਰੱਬ ਲਿਖਦੇ ਰੱਬੇ ਔਲੀਅਨ ਰੱਬੇ ਸਭ ਕੁਛ ਔਰ ਚੋਂ ਲਿਖਦੇ ਵੀ ਇਹ ਐਸਾ ਹੈ ਜਿਹੜੇ ਔਰ ਹਜ਼ਰਤ ਸਾਹਿਬ ਨੂੰ ਉਹ ਪੈਗੰਬਰ ਲਿਖਦੇ ਪੈਗਾਮ ਲਿਆਉਣ ਮੈਸੇਜ ਲਿਆਉਣ ਅੱਲਾਹ ਹੈ ਸਭ ਤੋਂ ਵੱਡਾ ਜਿੱਦਾਂ ਸਾਡੇ ਅਕਾਲ ਪੁਰਖ ਹੈ ਉੱਥੋਂ ਬਾਅਦ ਵਿਚੋਲਾ ਸਤਿਗੁਰ ਵਿਚੋਲਾ ਬਣਦਾ ਹੈ ਵਿੱਚ ਛੋਟੀ ਪਾਵਰ ਹੈ ਔਰ ਅਭਿਆਸੀ ਹੈ ਜਿਹਨੇ ਅੱਲਾਹ ਤੱਕ ਪਹੁੰਚਣਾ ਹੈ ਇਸ ਤਰ੍ਹਾਂ ਉਹਨਾਂ ਦਾ ਅੱਲਾਹ ਹੈ ਵਿੱਚ ਰੱਬ ਹੈ ਜੋੜਨ ਵਾਲਾ ਔਰ ਉੱਥੋਂ ਬਾਅਦ ਜਿਹੜੇ ਪੈਗੰਬਰ ਹੈ ਉਹ ਸਿਰੇ ਮੈਸੇਂਜਰ ਲਿਆਉਣ ਵਾਲੇ ਇਹੋ ਸਾਡਾ ਸਾਰਾ ਗਿਆਨ ਕਰੇਗਾ ਹੁਣ ਅਸੀਂ ਇਹ ਮੁਸਲਮਾਨ ਫਕੀਰ ਜੋ ਸੂਫੀ ਸੀ ਉਹਦੀ ਅਸੀਂ ਬਾਣੀ ਕੱਲ੍ਹ ਨੂੰ ਪੜਾਂਗੇ ਔਰ ਉਹਦੀ ਇਸ਼ਕ ਦੀ ਬਾਣੀ ਹੈ ਔਰ ਅਸੀਂ ਇਹ ਕਵਾਲੀ ਦੀ ਤਰਜ਼ ਰੱਖਾਂਗੇ ਔਰ ਇਹ ਅਸੀਂ ਸ਼ਬਦ ਚਾਲੂ ਕਰ ਦਿੰਦੇ ਹਾਂ ਔਰ ਗਾਂ ਚੱਲਦਾ ਰਹੇਗਾ ਸ਼ਬਦਾਂ ਦਾ ਰੱਤੇ ਆ ਰੰਗੇ ਤੂੰ ਉਤਲੀ ਸਟੇਜ ਇਸ਼ਕ ਖੁਦਾਏ ਕਿਉਂਕਿ ਬਾਬਾ ਨਾਨਕ ਲਿਖਦਾ ਦਿਲੋਂ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਇਸ਼ਕ ਐਡੀ ਵੱਡੀ ਚੀਜ਼ ਹੈ ਜਿਸ ਵੇਲੇ ਰੱਬ ਦੇ ਇਸ਼ਕ ਦੇ ਵਿੱਚ ਆ ਜਾਂਦੇ ਹੈ ਤੋ ਬਾਬਾ ਵੀ ਕਹਿੰਦਾ ਵੀ ਉਸ ਵੇਲੇ ਲੇਖਾ ਧਰਮਰਾਜ ਨਹੀਂ ਮੰਗ ਸਕਦਾ ਉਹ ਹੈ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਐਡੀ ਉੱਚੀ ਸਟੇਜ ਹੈ ਤੋ ਉਹਦੇ ਉੱਤੇ ਅਸੀਂ ਸ਼ਬਦ ਲੈ ਰਹੇ ਹਾਂ ਔਰ ਰਹਾਉ ਦੀ ਤੁਕ ਹੈ ਰਹਾਉ ਨਾਲ ਲਿਖੇ ਸ਼ੇਖ ਫਰੀਦ ਜੀ ਇਸ ਕਰਕੇ ਇਹ ਸ਼ਬਦ ਉਸੇ ਸਤਿਗੁਰੂ ਦੇ ਭੈ ਦੇ ਥੱਲੇ ਆਣ ਕੇ ਸਿੱਖ ਬਣ ਕੇ ਲਿਖੇ ਔਰ ਰੱਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਰੰਗੇ ਦੀ ਜਾ ਅਸੀਂ ਕੁਆਲੀ ਬਣਾਉਣੀ ਹੈ ਮੈਂ ਕੁਛ ਹਿੱਸਾ ਸਿੰਘ ਪੜਨਗੇ ਬਾਕੀ ਬੀਬੀਆਂ ਬੋਲਣਗੀਆਂ ਮੈਂ ਜਿਹੜਾ 10 ਹਿੱਸਾ ਰੱਖ ਦਵਾਂ ਉਹ ਹਿੱਸਾ ਇਹਨਾਂ ਨਾਲ ਬੋਲਣਾ ਹੈ ਅਸੀਂ ਥੱਲੇ ਦਾ ਹਿੱਸਾ ਬੋਲਾਂਗੇ ਅਗਲਾ ਜਿਹੜਾ ਚੜ੍ਹਵਾਂ ਹਿੱਸਾ ਹੈ ਰੰਗ ਦੀਦਾਰ ਕੇ ਇੱਥੇ ਖਤਮ ਕਰਨ ਗਿਆ ਅਸੀਂ ਫੇਰ ਆਹ ਕਵਾਲੀ ਬੋਲਾਂਗੇ
ਰਤੇ ਇਸ਼ਕ ਖੁਦਾ ਏ ਰਤੇ ਇਸ਼ਕ ਖੁਦਾ
ਕਵਾਲੀਆਂ ਅਸਲ ਚ ਤਾੜੀ ਨਾਲ ਉੱਠਦੀਆਂ ਅਸੀਂ ਗਾਂ ਸੰਗਤ ਦੇ ਵਿੱਚ ਪੂਰੀਆਂ ਟ੍ਰੇਨਿੰਗ ਕਰਕੇ ਤਾੜੀ ਨਾਲ ਵੱਜੇਗੀ ਨਾਲੇ ਸ਼ਬਦ ਇਹਨਾਂ ਦੇ ਚੱਲਣਗੇ
ਰਸਤੇ ਜਿਨ ਹੈ ਨਾਮ ਤੇ ਪਾਏ ਤੇ ਪਾਏ ਪਾਰਥੀ ਤੇ ਪਾਏ ਪਾਰਥੀ
ਜਿਹੜੇ ਨਾਮ ਨਹੀਂ ਜਪਦੇ ਉਹ ਧਰਤੀ ਤੇ ਐਵੇਂ ਭਾਰ ਪਾਇਆ ਉਹਨਾਂ ਉਹ ਧਰਤੀ ਕਿਸੇ ਦਾ ਹੋਰ ਭਾਰ ਨਾਮ ਜਪਣ ਵਾਲੇ ਦਾ ਨਹੀਂ ਮੰਨਦੀ ਪਰ ਜਿਹੜਾ ਨਾਮ ਨਹੀਂ ਜਪਦਾ ਉਹ ਧਰਤੀ ਭਾਰ ਪਾਈ ਜਾਂਦਾ ਅੱਲਾ ਤਾਲਾ ਇਹਨੂੰ ਚੱਕ ਲਿਆ ਇੱਥੋਂ ਰਾਹੁਲ ਆਇਆ ਇੱਥੇ ਲਿਆਣ ਕੇ ਵੀ ਇਹਨਾਂ ਦਾ ਭਾਰ ਮੇਰੇ ਤੋਂ ਹਟਾ ਦੇ ਆ ਜਿਹੜੇ ਨਾਮ ਜਪਣ ਵਾਲੇ ਇਸ਼ਕਾ ਇਹ ਜਿੰਨਾ ਮਰਜ਼ੀ ਇੱਥੇ ਭੇਜੀ ਜਾ ਪਰ ਇਹੋ ਜਿਹਾ ਬੰਦਿਆਂ ਨੂੰ ਕਦੀ ਨਾ ਭੇਜੀ ਜਿਹਨਾਂ ਦਾ ਮੈਨੂੰ ਭਾਰ ਲੱਗਦਾ
ਉਹ ਕਾਹਦੇ ਇਸ਼ਕ ਚ ਖੁਸ਼ੀ ਉਹ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।